संगी जनों, आप जी ने हुणे ही समूह गुरमुख प्यारे जो कीर्तनी जथे इस स्थान ते कीर्तन दी सेवा निभा रहे ने, उन्हां पासों अमृत गुरबाणी का कीर्तन सरवण कीता है। कीर्तन की समाप्ति ते ये शब्द गायन किया जा रहा सी कि सरवर हंस तुरे ही मेला, खसम एवै पाना, सरवर अंदर हीरा मोती सो हंसा का खाना। इत्थे सरवर सतगुरु जी नूं क्या है ते खंस जो है वह गुरु के सिख ने। कहिंदे ने खंस दा ते सरोवर दा परमात्मा ने तुर दरगाह चों ही संजोग मिलाप बनाया है। जिवें मान सरोवर उहदा सुभाअ ही है कि उहने अपने कोल आए खंस नूं मोती देने ने, ते खंस दा सुभाअ है कि उहने मान सरोवर नूं त्यागना नहीं। इसे तरह जेड़े सिख सतगुरु जी की चरण शरण विच रोज आउंदे ने ते शब्द कीर्तन गुरबाणी ते मोती चुंदे ने, ओ ये गल जरूर चेते रखन के असल विच ये केवल मेरी घालना नहीं, परमात्मा ने तुर दरगाह तों मेरे ते गुरु दे संजोग नूं लिखिया होया। आओ जो विचार आपां लड़ीवार कर रहे हाँ, पिछले तकरीबन दो दिन आपां केवल इस विषय ते अजे रुके हैं कि सिखां नूं सिखी दान कल बेनती की थी कि गुर सिखी किन्ना को उच्चा सुचा जीवन है कि धन गुरु नानक साहब जी की जोत ओ कमाई करने वाले गुरसिख तो अपने आप नूं फिदा पै कर दे ने कुर्बान पै कर दे। कल कुछ प्रमाण आप नाल सांझे कीते सन, आओ उस लड़ी नूं आपां अगे तोरना है। आप करो कृपालता, जितने भी मेरे सतगुरु जी दी चरण शरण विच इकत्र होए हो आपां सारे बेनती करिए कि धन गुरु ग्रंथ साहिब कृपालू जी आप साढ़े अंदर नूं टिका एकाग्रता दी दात बख्शो, प्रेम भावना नाल अमृत बचना दी विचार करा लवो। करो कृपा साध संगत जी, गुरु बख्शी फतेह प्रवान करो जी। वाहिगुरु जी का खालसा, वाहिगुरु जी की फतेह। सतगुरु गुरु ग्रंथ साहिब जी दी अमृत गुरबाणी दे विच गुरसिख दी उपमा करदे आं। कल दातार जी दा असी ये बचन पढ़ रहे सां गुरु रामदास जी दा कि तिस गुरसिख को हों सदा नमस्कारी, जो गुर कै भाणे विच गुरसिख चलिया। जां असी ये पवित्र बचन पढ़े सन कि जो दिसै गुरसिखड़ा तिस निव निव लागों पाए जियो, जां असी ये हजूर दा बचन पढ़िया सी कि गुरसिखी भाणा मन्या गुर पूरा पार लंघाए, गुरसिखा की खर धूर दे खम पापी पी गत पाए। आखिर वो केड़ी खूबी है ते शब्द खास करके गुरसिख तो तीन चार प्रमाण जिहड़े दिते ने कि गुरसिखड़ा गुरसिख असल विच जदों असी हजूर दे अमृत बचन पढ़ने ते सतगुरु ने गुरसिख दे चरणा तो घोल कमाउणा, यह केवल उन्हां दे लफ्जी जां जबानी कलामी शब्द नहीं। हकीकत वे गुरसिख उदों बनदा है कि जदों सिख दे अंदर गुरु वाले गुण आ जाए, जदों सिख दे विच्चों गुरु की झलक पए, जदों सिख नूं देख के बंदे दा अंदर इंज तृप्त हो जाए कि मानो अज गुरु मैनूं मिल गया है। यही कारण कि गुरु रामदास जी ने दो बचन कहे सन, कहिंदे गुरसिख दो काम करदा है। किहड़े? पहला काम तां उह करदा है आप नाम जपदा है, ते जदों जपदा ते उहदे अंदर गुरु वरतदा ते सच जाणो जदों दूजे नूं जपाण तुरदा है ते उस सिख विचों गुरु इंज लगदा है जिवें इहदे विच वरत के उपदेश पै दिंदे, लगदा कि इह गुरु वरतदा है। हजूर ने शब्द वरते ने, आपां उह कल भी पढ़े सन कि जन नानक धूड मंगै तिस गुरसिख की, किदे जो आप जपै। आप जपै दा अर्थ है सिख आप कमाई करे, अपने नाम जपावे, ते जिहड़ा आप कमाई करके दूजियां नूं जपण दी प्रेरणा दिंदा है। आओ हुण देखियो उह केड़ी खूबी है कि जिहड़ी सिख दे अंदर विद्यमान है। कल भी बेनती कीती सिक्खी केवल बाहर दे शब्दां दा नाम नहीं, असल विच सिक्खी एक अंदर दा जीवन है। जदों अंदर दा जीवन बनिया होवे उदों बाहर दे कीते हुए उहदे कर्म जिहड़े ने लोकां दा भला करदे ने। ते खिमा करियो जे अंदर जीवन ना टिकिया होवे, अंदर सिक्खी वाले गुण ना होण, ते बंदा बाहरों जितनी मर्जी दुहाई पाई जाए हकीकत विच उहदे शब्द उहदे कर्म उहदा चलना फिरना किसे उत्ते असर नहीं करदा। भाई साहिब भाई गुरदास हुणां ने सिख दी मर्यादा संबंधी जिहड़ी किरपा कीती है उन्हां दी एक पौड़ी आधार बनाई है। सिर्फ इस गल नूं विचारन दे लई भी सिक्खी दान की है, भाई साहिब भाई गुरदास जी ने बचन कीते ने कि सिख दे विच सब तो पहला गुण यह हुंदा है ਉਹ ਕਦੀ ਵੀ ਆਪਣੇ ਹਉਮੈ ਦਾ ਪ੍ਰਗਟਾਵਾ ਨਹੀਂ ਕਰਦਾ। ਉਸ ਪੌੜੀ ਨੂੰ ਆਪ ਨਾਲ ਜ਼ਰੂਰ ਸਾਂਝਾ ਕਰਦਿਆਂ ਕਿ ਸਿੱਖੀ ਕੀ ਹੈ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ ਕਿ ਖਾਉ ਤਿਸ ਘੋਲ ਘੁਮਾਇਆ ਗੁਰਮਤ ਹਿਰਦੈ ਗਰੀਬੀ ਆਵੇ। ਖਾਉ ਤਿਸ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ। ਇਹ ਵੇ ਸਿੱਖੀ ਦਾਨ ਜਿਹੜਾ ਮੰਗਣਾ ਅਸੀਂ, ਖਾਉ ਤਿਸ ਘੋਲ ਘੁਮਾਇਆ ਪਰ ਦਰਬੈ ਨੂੰ ਹੱਥ ਨਾ ਲਾਵੇ। ਖਾਉ ਤਿਸ ਘੋਲ ਘੁਮਾਇਆ ਪਰ ਨਿੰਦਾ ਸੁਣ ਆਪ ਹਟਾਵੇ। ਖਾਉ ਤਿਸ ਘੋਲ ਘੁਮਾਇਆ ਸ਼ਬਦ ਵਰਦੇ ਨੇ ਸਤਿਗੁਰ ਕਾ ਉਪਦੇਸ਼ ਘੁਮਾਵੇ। ਖਾਉ ਤਿਸ ਘੋਲ ਘੁਮਾਇਆ ਥੋੜਾ ਸਵੈ ਥੋੜਾ ਹੀ ਖਾਵੇ ਗੁਰਮੁਖ ਸੋਈ ਸਹਿ ਸਮਾਵੇ। ਹੁਣ ਦੇਖੋ ਇਹ ਵੇ ਸਿੱਖੀ ਦਾਨ ਜਿਨ੍ਹਾਂ ਸਿੱਖਾਂ ਨੂੰ ਗੁਰੂ ਜੀ ਨੇ ਇਹ ਜੀਵਨ ਦਿੱਤਾ। ਭਾਈ ਸਾਹਿਬ ਕਹਿੰਦੇ ਨੇ ਮੈਂ ਉਹਨਾਂ ਤੋਂ ਕੁਰਬਾਨ ਜਾਣਾ। ਸਭ ਤੋਂ ਪਹਿਲੀ ਗੱਲ ਕਿ ਗੁਰਮਤ ਹਿਰਦੈ ਗਰੀਬੀ ਆਵੇ, ਇਹਨਾਂ ਦੋ ਤਿੰਨ ਤੁਕਾਂ ਨੂੰ ਆਧਾਰ ਬਣਾ ਕੇ ਵਿਆਖਿਆ ਸਿੱਖੀ ਜੀਵਨ ਦੀ ਕਰਨੀ ਹੈ ਤੇ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਵਿੱਚੋਂ ਲੈਣੇ ਨੇ। ਪਹਿਲਾ ਬਚਨ ਕਿਹਾ ਖਾਉ ਤਿਸ ਘੋਲ ਘੁਮਾਇਆ ਗੁਰਮਤ ਹਿਰਦੈ ਗਰੀਬੀ ਆਵੇ। ਇਹ ਸ਼ਬਦ ਪੜ੍ਹਨਾ ਬੜਾ ਸੌਖਾ ਹੈ, ਅਖਰੀ ਅਰਥ ਕਰਨੇ ਉਦੋਂ ਵੀ ਸੌਖੇ ਨੇ। ਕਹਿਣ ਲੱਗੇ ਖਾਉ ਤਿਸ, ਖਾਉ ਦਾ ਅਰਥ ਮੈਂ, ਤਿਸ ਦਾ ਅਰਥ ਉਹਦੇ ਤੋਂ, ਘੋਲ ਘੁਮਾਇਆ, ਘੋਲ ਘੁਮਾਏ ਦਾ ਅਖਰੀ ਅਰਥ ਹੁੰਦਾ ਕੁਰਬਾਨ ਜਾਣਾ, ਬਲਿਹਾਰ ਜਾਣਾ, ਵਾਰਨੇ ਜਾਣਾ। ਭਾਈ ਸਾਹਿਬ ਜੀ ਫਰਮਾਉਂਦੇ ਨੇ ਮੈਂ ਉਹਦੇ ਤੋਂ ਕੁਰਬਾਨ ਜਾਣਾ। ਪੁੱਛਿਆ ਜੀ ਕਿਹਦੇ ਤੋਂ, ਕਹਿਣ ਲੱਗੇ ਪਹਿਲੀ ਗੱਲ ਜਿਹਨੂੰ ਸਿੱਖੀ ਦੀ ਇਹ ਸਮਝ ਪੈ ਗਈ ਇਹ ਗੁਰਮਤ ਹਿਰਦੈ ਗਰੀਬੀ ਆਵੇ। ਹੁਣ ਇੱਥੇ ਇਕੱਲੀ ਗਰੀਬੀ ਆਵੇ ਨੀ ਕਿਹਾ, ਉਹਨਾਂ ਸ਼ਬਦ ਵਰਤਿਆ ਗੁਰਮਤ ਹਿਰਦੈ ਗਰੀਬੀ ਆਵੇ। ਇਹਦਾ ਮਤਲਬ ਹਿਰਦੈ ਸ਼ਬਦ ਤੋਂ ਪਹਿਲਾਂ ਉਹਨਾਂ ਗੁਰਮਤ ਵਰਤਿਆ। ਕਿਉਂ, ਇਹਦਾ ਕਾਰਨ ਕੀ? ਬੜੀ ਵਾਰੀ ਸੋਚਿਆ ਵੀ ਇਹ ਤੁਕ ਪੜ੍ਹੀ, ਅੱਜ ਹਜ਼ੂਰ ਦੇ ਚਰਨਾਂ ਵਿੱਚ ਬੇਨਤੀ ਕੀਤੀ, ਗੁਰਮਤ ਹਿਰਦੈ ਦਾ ਅਰਥ ਕੀ? ਗਰੀਬੀ ਆਵੇ। ਦੇਖੋ ਗਰੀਬੀ ਦਾ ਅਖਰੀ ਅਰਥ ਹੈ ਨਿਮਰਤਾ। ਵਕਤੀ ਤੌਰ ਤੇ ਅਨੇਕਾਂ ਲੋਕ ਆਪਣੀ ਜ਼ਬਾਨ ਤੋਂ ਨਿਮਰਤਾ ਦੇ ਬੋਲ ਬੋਲਦੇ ਨੇ। ਵਕਤੀ ਤੌਰ ਤੇ ਕੁਝ ਲੋਕ ਸਮਾਜ ਸਾਹਮਣੇ ਝੁੱਕ ਕੇ ਨਿਮਰਤਾ ਦਾ ਪ੍ਰਗਟਾਵਾ ਵੀ ਕਰਦੇ ਨੇ, ਪਰ ਭਾਈ ਗੁਰਦਾਸ ਕਹਿੰਦੇ ਨੇ ਜਿਹੜਾ ਸਿੱਖ ਹੈ ਨਾ ਉਹ ਕਦੀ ਵੀ ਪਖੰਡ ਨਹੀਂ ਕਰਦਾ। ਕਹਿਣ ਲੱਗੇ ਉਹਦੇ ਹਿਰਦੇ ਵਿੱਚ ਗੁਰੂ ਦੀ ਮਤ ਵਸੀਏ ਤੇ ਜਦੋਂ ਉਹ ਝੁਕਦਾ ਹੈ ਆਪਣੇ ਸਵਾਰਥ ਲਈ ਨਹੀਂ, ਮੇਰੇ ਗੁਰੂ ਨੇ ਇੱਕ ਗੱਲ ਸਮਝਾਈਏ, ਨਿਮਰਤਾ ਵੀ ਤੂੰ ਗੁਰਮਤ ਵਾਲੀ ਧਾਰਨ ਕਰਨੀ ਹੈ। ਤੇਰੇ ਕੋਲ ਗੁਰਮਤ ਵਾਲੀ ਨਿਮਰਤਾ ਹੋਵੇ ਤੇ ਆਪਾਂ ਸੋਚਾਂਗੇ ਵੀ ਕੀ ਦੂਜੀ ਨਿਮਰਤਾ ਤੇ ਗੁਰਮਤ ਦੀ ਨਿਮਰਤਾ ਵਿੱਚ ਫਰਕ ਹੈ? ਬਿਲਕੁਲ ਜ਼ਮੀਨ ਅਸਮਾਨ ਦਾ ਅੰਤਰ ਹੈ। ਦੇਖੋ ਹਜ਼ੂਰ ਦੀ ਬਾਣੀ ਵਿੱਚ ਇੱਕ ਦਿਨ ਅਸੀਂ ਅੱਗੇ ਵੀ ਪੜ੍ਹਿਆ ਸੀ, ਕੁਝ ਲੋਕ ਜਿਹੜੇ ਨੇ ਉਹ ਸਵਾਰਥ ਕਰਕੇ ਵਕਤੀ ਤੌਰ ਤੇ ਝੁਕਦੇ ਨੇ ਪਰ ਅੰਦਰ ਉਹਨਾਂ ਦਾ ਮੰਨਣ ਨੂੰ ਤਿਆਰ ਨਹੀਂ ਹੁੰਦਾ। ਪਰ ਗੁਰੂ ਕਾ ਸਿੱਖ ਕਦੀ ਇਹ ਨਹੀਂ ਕਰਦਾ ਵੀ ਉੱਤੋਂ ਜ਼ਬਾਨ ਤੋਂ ਮਿੱਠ ਬੋਲੜਾ ਹੋਵੇ ਤੇ ਝੁਕਣ ਦੀ ਗੱਲ ਕਰੇ ਤੇ ਅੰਦਰੋਂ ਉਹਦਾ ਅੰਦਰ ਮਨ ਕਦੀ ਝੁਕਣ ਨੂੰ ਮੰਨੇ ਨਾ। ਜਿਹਨੇ ਗੁਰੂ ਕੀ ਮਤ ਲਈ ਹੈ ਨਾ, ਦਾਤੇ ਨੇ ਉਹਨੂੰ ਨਿਮਰਤਾ ਦੀ ਦਾਤ ਦਿੱਤੀ ਏ। ਇਉਂ ਕਹਿ ਲਓ ਵੀ ਸਿੱਖੀ ਦਾ ਪਹਿਲਾ ਗੁਣ ਹੀ ਇਹ ਕਿ ਬੰਦੇ ਨੂੰ ਅੰਦਰੋਂ ਝੁਕਣ ਦੀ ਜਾਚ ਆ ਜਾਏ। ਹੁਣ ਕਹਾਂਗੇ ਵੀ ਉਹ ਝੁਕਣਾ ਕਿਵੇਂ ਆਵੇ ਤੇ ਇਹਦੇ ਸੰਬੰਧੀ ਹਜ਼ੂਰ ਨੇ ਬਾਣੀ ਵਿੱਚ ਕਿਹਾ। ਕਹਿਣ ਲੱਗੇ ਝੁਕ ਕੇਵਲ ਉਹ ਸਕਦਾ ਜਿਹਨੂੰ ਗੁਰੂ ਦੀ ਹੱਥੀ ਸੇਵਾ ਕਰਨ ਦੀ ਜਾਚ ਆ ਜਾਏ। ਜਿੰਨੀ ਦੇਰ ਤੱਕ ਸਰੀਰ ਸੇਵਾ ਨਹੀਂ ਕਰਦਾ ਉਨੀ ਦੇਰ ਤੱਕ ਮਨ ਨੇ ਝੁਕਣਾ ਨਹੀਂ, ਕਿਉਂਕਿ ਮਨ ਤਾਂ ਆਪਣੀ ਮਰਜ਼ੀ ਕਰੇਗਾ ਤੇ ਜਦੋਂ ਤਨ ਗੁਰੂ ਕੀ ਸੇਵਾ ਵਿੱਚ ਲੱਗੇਗਾ ਨਾ ਉਦੋਂ ਮਨ ਆਪਣੇ ਆਪ ਹੀ ਝੁਕਣਾ ਸ਼ੁਰੂ ਹੋ ਜਾਂਦਾ। ਸਾਹਿਬ ਨੇ ਸ਼ਬਦ ਵਰਤੇ, ਗੱਲ ਗਰੀਬੀ ਦੀ ਕੀਤੀ। ਸਿੱਖੀ ਦੇ ਵਿੱਚ ਸਭ ਤੋਂ ਪਹਿਲੀ ਗੱਲ ਬੇਨਤੀ ਕਰ ਰਿਹਾ ਨਿਮਰਤਾ ਗਰੀਬੀ। ਹਜ਼ੂਰ ਨੇ ਬਾਣੀ ਵਿੱਚ ਬਚਨ ਕੀਤੇ ਨੇ ਕੁਝ, ਉਹ ਸ਼ਬਦ ਆਪ ਪੜ੍ਹਦੇ ਸੁਣਦੇ। ਜਿਹੜਾ ਮਨੁੱਖ ਨਿਮਰਤਾ ਤੋਂ ਵਾਂਝਾ ਹੈ ਵਾਹਿਗੁਰੂ ਮੇਲ ਕਰੇ, ਉਹਨੂੰ ਨਿਮਰਤਾ ਤੇ ਅਦਬ ਦੀ ਦਾਤ ਬਖਸ਼ੇ। ਨਹੀਂ ਤਾਂ ਨਿਮਰਤਾ ਹੀਣ ਬੰਦੇ ਹੰਕਾਰੀ ਜਿਹੜੇ ਨੇ ਉਹ ਏਡੇ ਵੱਡੇ ਧਨ ਪਦਾਰਥ ਗੁਣ ਹੋਣ ਦੇ ਬਾਵਜੂਦ ਵੀ ਆਪਣੀ ਜ਼ਿੰਦਗੀ ਨੂੰ ਤਬਾਹ ਕਰ ਜਾਂਦੇ। ਸਾਹਿਬ ਨੇ ਬਚਨ ਕੀਤੇ ਨੇ, ਅਸੀਂ ਇਹ ਬਚਨ ਬੜੀ ਵਾਰੀ ਪੜ੍ਹਨੇ। ਦਾਤਾਰ ਜੀ ਦਾ ਪਹਿਲਾ ਬਚਨ ਹੈ, ਕਹਿਣ ਲੱਗੇ ਜਿਹੜਾ ਬੰਦਾ ਆਪਣੇ ਆਪ ਨੂੰ ਸਭ ਤੋਂ ਨੀਵਾਂ ਸਮਝਣ ਲੱਗ ਪਏ ਗੁਰਮਤ ਹਿਰਦੇ ਨਾਲ, ਇਹ ਨਹੀਂ ਕਿ ਕੇਵਲ ਬਾਜ਼ਮੁਖੀ ਸ਼ਬਦ ਵਰਤ ਕੇ, ਜਿਹੜਾ ਸਭ ਨੇ ਸਭ ਤੋਂ ਆਪਣੇ ਆਪ ਨੂੰ ਨੀਵਾਂ ਸਮਝਣ ਲੱਗ ਪਏ ਤੇ ਮੇਰਾ ਗੁਰੂ ਕਹਿੰਦਾ ਅਸਲ ਵਿੱਚ ਤੂੰ ਸਭ ਤੋਂ ਉੱਚਾ ਹੈ। ਹਜ਼ੂਰ ਨੇ ਸ਼ਬਦ ਵਰਤੇ ਨੇ ਕਿ ਆਪਸ ਕੋ ਜੋ ਜਾਣੈ ਨੀਚਾ ਸੋ ਗਣੀਏ ਸਭ ਤੇ ਉੱਚਾ। ਇਵੇਂ ਗੁਰਮਤ ਰਿਹਾ ਗਰੀਬੀ ਆਵੇ। ਜਿਹੜਾ ਆਪਣੇ ਆਪ ਨੂੰ ਨੀਵਾਂ ਸਮਝੇ, ਨਿਮਰਤਾ ਵਿੱਚ ਰਹਿ, ਮੇਰੇ ਗੁਰੂ ਅਰਜੁਨ ਦੇਵ ਕਹਿੰਦੇ ਨੇ ਉਹ ਸਭ ਤੋਂ ਉੱਚਾ ਹੈ। ਨਾਲ ਇੱਕ ਬਚਨ ਕੀਤਾ ਹੋਰ, ਦਾਤਾਰ ਜੇਕਰ ਕੋਈ ਹੰਕਾਰ ਕਰੇ, ਹਜ਼ੂਰ ਕਹਿੰਦੇ ਨੇ ਜਿਹਨੇ ਸਿੱਖੀ ਕਮਾਣੀ ਹੈ ਨਾ, ਉਹ ਰਾਜ ਪਦਵੀ ਤੇ ਬੈਠ ਕੇ ਵੀ ਹੰਕਾਰੀ ਨਹੀਂ ਹੁੰਦਾ। ਜਿਹੜਾ ਸਿੱਖੀ ਦਾ ਦਾਨ ਮੰਗਦਾ ਹੈ, ਉਹ ਕਦੀ ਪਦਾਰਥ ਦੌਲਤ ਤੇ ਜਵਾਨੀ ਬਲ ਲੈ ਕੇ ਵੀ ਹੰਕਾਰੀ ਨਹੀਂ ਹੁੰਦਾ। ਜਿਹੜਾ ਸਿੱਖੀ ਕਮਾਣ ਤੁਰਦਾ, ਹਕੀਕਤ ਵਿੱਚ ਉਹ ਆਪਣੇ ਸ਼ੁਭ ਕਰਮਾਂ ਦਾ ਵੀ ਮਾਣ ਨਹੀਂ ਕਰਦਾ, ਤੇ ਜਿਹੜਾ ਸਿੱਖੀ ਨੂੰ ਕਮਾਣ ਤੁਰਦਾ, ਉਹ ਰੱਬ ਦੀ ਦਿੱਤੀ ਹੋਈ ਦਾਤ ਸਮਝ ਕੇ, ਧਨ ਨੂੰ, ਜ਼ਮੀਨ ਨੂੰ, ਪੈਸੇ ਨੂੰ ਦੇਖ ਕੇ ਕਦੀ ਹੰਕਾਰੀ ਨਹੀਂ ਹੁੰਦਾ। ਜੇ ਉਹ ਹੰਕਾਰੀ ਹੁੰਦਾ, ਇਹਦਾ ਮਤਲਬ ਉਹਦੇ ਕੋਲ ਸਿੱਖੀ ਦਾਨ ਨੇ। ਹਜ਼ੂਰ ਨੇ ਫਿਰ ਉਹਦੇ ਸੰਬੰਧੀ ਜਿਹੜਾ ਬਚਨ ਕਿਹਾ, ਤੇ ਨਾਲ ਉਹਨਾਂ ਇਹ ਵੀ ਦੱਸ ਦਿੱਤਾ, ਜੇ ਇਹ ਮਾਨ ਕਰੇਗਾ, ਤੇਰੇ ਕੋਲ ਗੁਰਮਤ ਵਾਲੀ ਨਿਮਰਤਾ ਨਹੀਂ, ਤੇ ਸੱਚ ਜਾਣੀ ਜੋ ਕੁਝ ਤੂੰ ਸੋਚੀ ਬੈਠਾ, ਇਹ ਕੁਝ ਤੈਨੂੰ ਰੱਬ ਦੀ ਦਰਗਾਹ ਵਿੱਚ ਮਿਲੇਗਾ। ਉਹ ਸ਼ਬਦ ਕੀ ਨੇ? ਅਸੀਂ ਬਾਰਵੀਂ ਅਸ਼ਟਪਦੀ ਪੜ੍ਹਨੀ ਸੁਖਮਨੀ ਸਾਹਿਬ ਜੀ ਦੀ, ਉਹਦਾ ਸ਼ਲੋਕ ਹੀ ਨਿਮਰਤਾ ਤੇ ਹੰਕਾਰ ਬਾਰੇ ਸਾਨੂੰ ਪ੍ਰੇਰਨਾ ਪਿਆ ਦਿੰਦਾ, ਹੰਕਾਰੀ ਦਾ ਨਾਸ਼ ਕਿਵੇਂ ਹੈ ਤੇ ਨਿਮਰਤਾ ਵਾਲੇ ਦਾ ਖਿਰਦਾ ਭਰਪੂਰ ਕਿਵੇਂ। ਸਾਹਿਬ ਨੇ ਸ਼ਬਦ ਵਰਤੇ ਨੇ ਕਿ ਸੁਖੀ ਬਸੈ ਮਸਕੀਨੀਆਂ, ਮਸਕੀਨੀਆਂ ਦਾ ਅਖਰੀ ਅਰਥ ਇੱਥੇ ਵੇ ਗਰੀਬੀ ਵਾਲਾ, ਨਿਮਰਤਾ ਵਾਲਾ, ਕੇਵਲ ਕੋਈ ਸਾਥੀ ਜੋੜ ਕੇ ਨਹੀਂ ਕਿ ਮਸਕੀਨੀਏ ਪਹਿਲਵਾਨ ਦੀ ਬੇਨਤੀ ਕਰਾਂ। ਬਾਣੀ ਵਿੱਚ ਬੜੀ ਵਾਰੀ ਸ਼ਬਦ ਮਸਕੀਨ ਆਇਆ, ਹਜ਼ੂਰ ਨੇ ਇੱਥੇ ਮਸਕੀਨ ਦਾ ਅਰਥ ਕਰਾਂਗੇ ਨਿਮਰਤਾ, ਗਰੀਬੀ। ਸੁਖੀ ਬਸੈ ਮਸਕੀਨੀਆਂ, ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆ, ਨਾਨਕ ਗਰਭ ਗਲੇ। ਕਹਿੰਦੇ ਨੇ ਜਿਹੜਾ ਨਿਮਰਤਾ ਵਿੱਚ ਰਹਿੰਦਾ ਹੈ, ਉਹਦਾ ਆਤਮਿਕ ਜੀਵਨ ਪੱਖੋਂ ਉਹ ਸੁਖੀ ਹੈ, ਤੇ ਜੇ ਕੋਈ ਹੰਕਾਰ ਕਰਦਾ, ਉਹ ਆਪਣੇ ਹੰਕਾਰ ਵਿੱਚ ਆਪੇ ਗਲ ਗਿਆ। ਉੱਥੇ ਫਿਰ ਦੇਖੋ ਜਿਹਦੇ ਕੋਲ ਗਰੀਬੀ ਨਹੀਂ, ਹਜ਼ੂਰ ਨੇ ਸ਼ਬਦ ਵਰਤੇ ਨੇ ਕਿ ਜਿਸ ਕਹਿ ਅੰਤਰ ਰਾਜ ਅਭਿਮਾਨ, ਜੇ ਉਹ ਕਹਿ ਮੈਂ ਸਿੱਖ ਹਾਂ ਸਭ ਤੋਂ ਵੱਡਾ, ਤੇ ਚਾਰ ਦਿਨ ਪਦਵੀ ਲੈ ਕੇ ਹੰਕਾਰੀ ਹੋ ਜਾਏ, ਤੇ ਮੇਰੇ ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਸਿੱਖ ਨਹੀਂ, ਕਿਉਂਕਿ ਸਿੱਖ ਜਿਹੜਾ ਉਹ ਕਦੀ ਪਦਵੀ ਦਾ ਮਾਣ ਵੀ ਨਹੀਂ ਕਰਦਾ, ਉਹ ਪਦਵੀ ਤੇ ਬੈਠ ਕੇ ਵੀ ਨਿਮਰਤਾ ਦੇ ਪੱਲੇ ਨੂੰ ਪਕੜ ਕੇ ਰੱਖਦਾ ਹੈ। ਹਜ਼ੂਰ ਨੇ ਸ਼ਬਦ ਵਰਤੇ, ਜਿਸ ਕਹਿ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸੁਵਾਨ, ਜੋ ਜਾਣੈ ਮੈਂ ਜੋਬਨ ਵੰਤ, ਸੋ ਹੋਵਤ ਬਿਸ਼ਟਾ ਕਾ ਜੰਤ, ਆਪਸ ਕੋ ਕਰਮ ਵੰਤ ਕਹਾਵੈ, ਜਨਮ ਮਰੈ ਬੋ ਜੋਨ ਪਰਮਾਵੈ, ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਅਗਿਆਨ, ਕਰ ਕਿਰਪਾ ਜਿਸ ਕਹਿ ਫਿਰਦੈ ਗਰੀਬੀ ਬਸਾਵੈ, ਨਾਨਕ ਇਹਾਂ ਮੁਕਤ ਆਗੈ ਸੁਖ ਪਾਵੈ। ਸਿੱਖੀ ਦਾਨ ਵਿੱਚ ਸਭ ਤੋਂ ਪਹਿਲੀ ਦਾਤ ਮੰਗੀ, ਕਰ ਕਿਰਪਾ ਜਿਸ ਕਹਿ ਫਿਰਦੈ ਗਰੀਬੀ ਵਸਾਵੈ। ਹੇ ਮਾਲਕ ਜੀ, ਤੁਸੀਂ ਮਿਹਰ ਕਰੋ, ਸਭ ਤੋਂ ਪਹਿਲਾਂ ਮੈਨੂੰ ਨਿਮਰਤਾ ਦੀ ਦਾਤ ਦਿਓ। ਇਹ ਆਪ ਜੀ ਕਹੋਗੇ ਵੀ ਇਹ ਸਭ ਤੋਂ ਪਹਿਲਾਂ ਸ਼ਬਦ ਕਿਉਂ ਚੁਣ ਲਿਆ? ਸਿੱਖੀ ਦਾਨ ਵਿੱਚ ਨਿਮਰਤਾ ਚਿੱਤ ਵਿੱਚ ਆਇਆ ਕਿ ਜਿਸ ਦਿਨ ਗੁਰੂ ਨਾਨਕ ਸਾਹਿਬ ਕਿਰਪਾਲੂ ਨੇ ਪ੍ਰਭੂ ਦੇ ਦਰ ਤੇ ਜਾ ਕੇ ਸਾਈਂ ਦੇ ਚਰਨਾਂ ਵਿੱਚ ਝੁੱਕ ਕੇ ਸ਼ੁਕਰਾਨਾ ਕੀਤਾ ਸੀ, ਤੇ ਉਦਨ ਜਿਹੜੀਆਂ ਦਾਤਾਂ ਮੰਗੀਆਂ ਸਨ ਉਹਦੇ ਵਿੱਚ ਮੇਰੇ ਦਾਤੇ ਨੇ ਦਾਤ ਇੱਕ ਗਰੀਬੀ ਦੀ ਵੀ ਮੰਗੀ ਸੀ, ਨਿਮਰਤਾ ਦੀ ਮੰਗੀ ਸੀ, ਕਿਉਂਕਿ ਰਹਿਤ ਦਾ ਦਾਨ ਵੀ ਨਿਮਰਤਾ ਤੋਂ ਬਿਨਾਂ ਨਹੀਂ ਰਹਿਣਾ। ਜੇ ਹੰਕਾਰ ਕੀਤਾ ਬੰਦਾ ਕਿਤੇ ਵੀ ਛਿੜਕ ਸਕਦਾ ਹੈ। ਖਿਮਾ ਕਰਿਓ, ਕੇਸ਼ ਵੀ ਸਾਨੂੰ ਦਾਨ ਜੇ ਨਿਮਰਤਾ ਵਿੱਚ ਰਹਾਂਗੇ ਤੇ ਸਿੱਖੀ ਕਮਾਵਾਂਗੇ, ਜੇ ਨਿਮਰਤਾ ਵਿੱਚ ਰਹਾਂਗੇ ਤੇ ਭਰੋਸਾ ਵੱਜੇਗਾ, ਜੇ ਨਿਮਰਤਾ ਵਿੱਚ ਰਹਾਂਗੇ ਤੇ ਵਿਸ਼ਾ ਵੱਜੇਗਾ, ਨਿਮਰਤਾ ਵਿੱਚ ਰਹਾਂਗੇ ਤੇ ਵਿਵੇਕੀ ਬਣ ਸਕਾਂਗੇ, ਨਿਮਰਤਾ ਵਿੱਚ ਰਹਾਂਗੇ ਤੇ ਦਾਨਾ ਫਿਰ ਦਾਨ ਨਾਮ ਦਾਨ ਮਿਲੇਗਾ। ਪਹਿਲੀ ਗੱਲ ਗੁਰਮਤ ਦੀ ਸਿੱਖੀ ਦੀ ਇਹ ਵੇ ਕਿ ਸਿੱਖ ਦੇ ਅੰਦਰ ਨਿਰਮਾਣਤਾ ਹੋਵੇ। ਹਜ਼ੂਰ ਗੁਰੂ ਨਾਨਕ ਸਾਹਿਬ ਜੀ ਨੇ ਇਹ ਸ਼ਬਦ ਵਰਤੇ ਨੇ, ਅਸੀਂ ਇਹ ਬਚਨ ਪੜ੍ਹਨੇ ਹਾਂ। ਕਿਰਪਾਲੂ ਦਾਤਾਰ ਜੀ ਦੇ ਭਾਈ ਗੁਰਦਾਸ ਜੀ ਨੇ ਕਹੇ ਨੇ, ਉਹਨਾਂ ਦੀ ਸਭ ਤੋਂ ਪਹਿਲੀ ਮੰਗ, ਮੈਂ ਕਹਿੰਦਾ ਬਾਬਾ ਜੀ ਧਰਤ ਲੋਕਾਈ ਨੂੰ ਸੋਧਣ ਤੋਂ ਪਹਿਲਾਂ ਜਿੱਥੇ ਨਾਮ ਦੀ ਦਾਤ ਲਈ, ਉੱਥੇ ਨਿਮਰਤਾ ਵਾਲੇ ਭਾਂਡੇ ਨੂੰ ਨਹੀਂ ਛੱਡਿਆ। ਹਜ਼ੂਰ ਦੇ ਬਾਰੇ ਭਾਈ ਸਾਹਿਬ ਨੇ ਕਿਹਾ ਕਿ ਪਹਿਲਾਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਕਾਲ ਕਮਾਈ, ਰੇਤ ਅੱਖ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ, ਪਾਰੀ ਕਰੀ ਤਪੱਸਿਆ, ਵੱਡੇ ਭਾਗ ਹਰਸ਼ੋਂ ਬਣਿਆਈ। ਤੇ ਦੇਖੋ ਗੁਰਮੁਖੋ ਨਾ ਦਾਤ ਕੀ ਮੰਗੀ, ਬਾਬਾ ਪਹਿਲਾ ਸੱਚਖੰਡ ਨੌਨਿਦ ਨਾਮ ਗਰੀਬੀ ਪਾਈ। ਉਹਨਾਂ ਨੇ ਗਰੀਬੀ ਦੀ ਦਾਤ ਮੰਗੀ ਕਿਉਂਕਿ ਸਿੱਖੀ ਨੇ ਟਿਕਣਾ ਹੀ ਨਿਮਰਤਾ ਦੇ ਭਾਂਡੇ ਵਿੱਚ। ਜੇ ਅੰਦਰ ਨਿਮਰਤਾ ਨਹੀਂ ਤੇ ਸੱਚ ਜਾਣੀ ਗੁਰੂ ਕੇ ਸਿੱਖਾਂ, ਭਾਵੇਂ ਬੀਜ ਬੜਾ ਕੀਮਤੀ ਹੈ, ਧਨ ਬੜਾ ਕੀਮਤੀ ਹੈ ਨਾਮ ਦਾ, ਪਰ ਨਿਮਰਤਾ ਦੇ ਭਾਂਡੇ ਤੋਂ ਬਿਨਾਂ, ਇਸ ਧਨ ਨੇ ਗਰੀਬੀ ਤੇ ਬਰਤਨ ਤੋਂ ਬਿਨਾਂ ਇਸ ਨੇ ਟਿਕਣਾ ਹੀ ਨਹੀਂ। ਸਭ ਤੋਂ ਪਹਿਲੀ ਗੱਲ ਨਿਮਰਤਾ। ਹਜ਼ੂਰ ਨੇ ਬਾਣੀ ਵਿੱਚ ਫਿਰ ਕਿਰਪਾ ਕੀਤੀ, ਕਹਿੰਦੇ ਜਿਸ ਬੰਦੇ ਦੇ ਅੰਦਰ ਨਿਮਰਤਾ ਆ ਜਾਏ ਤੇ ਸ਼ਬਦ ਦੀ ਕਮਾਈ ਸੇਵਾ ਨਾਲ ਆਵੇ। ਭਾਈ ਸਾਹਿਬ ਦਾ ਇੱਕ ਪੌੜੀ ਆਉਂਦੀ ਹੈ, ਕਹਿੰਦੇ ਜਿਹਨੇ ਨਿਮਰਤਾ ਵਿੱਚ ਆਉਣਾ ਨਾ, ਉਹ ਸਿੱਖੀ ਨੂੰ ਕਮਾਉਣ ਦੇ ਲਈ ਤਨ ਕਰਕੇ ਗੁਰੂ ਦੀ ਸੇਵਾ ਕਰਨ ਲੱਗ ਪਵੇ। ਤੇ ਵਾਹਿਗੁਰੂ ਮਿਹਰ ਕਰੇ, ਜਿਹੜੇ ਤਨ ਕਰਕੇ ਸੇਵਾ ਕਰਦੇ ਨੇ ਨਾਲ ਸ਼ਬਦ ਨੂੰ ਕਮਾਉਂਦੇ ਪਏ ਨੇ ਸੇਵਾ ਕਰਦਿਆਂ। ਦੇਖੋ ਤਰੀਕਾ ਬੜਾ ਸੋਹਣਾ, ਜੇ ਕੋਈ ਚਿੱਤ ਲਾ ਕੇ ਸੇਵਾ ਕਰੇ, ਆਪਾਂ ਪੜ੍ਹਨੇ ਆ ਨਾ ਕਿ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਹੁਣ ਚਿੱਤ ਸ਼ਬਦ ਕਦੀ ਭੁੱਲਿਓ ਨਾ, ਸੇਵਾ ਨੇਪਲੀ ਉਦੋਂ ਹੁੰਦੀ ਏ ਜਦੋਂ ਸੇਵਾ ਕਰਦਿਆਂ ਚਿੱਤ ਹੋਰ ਪਾਸੇ ਦੌੜਦਾ ਹੈ। ਕੇਵਲ ਬਾਣੀ ਪੜ੍ਹਦਿਆਂ ਚਿੱਤ ਨਹੀਂ, ਗੁਰੂ ਜੀ ਕਹਿੰਦੇ ਸੇਵਾ ਕਰਦਿਆਂ ਵੀ ਚਿੱਤ ਲਾ ਕੇ ਕਰੇ। ਹੁਣ ਚਿੱਤ ਲਾਉਣ ਦਾ ਭਾਵ ਕੀ, ਨਿਮਰਤਾ ਕਿਵੇਂ ਆਵੇ, ਸਿੱਖੀ ਦਾ ਪਹਿਲਾ ਗੁਣ ਕਿਵੇਂ ਮਿਲੇ। ਚਿੱਤ ਲਾਉਣ ਦਾ ਮਤਲਬ ਆਪਾਂ ਕਹਾਂਗੇ ਭਾਂਡੇ ਚੰਗੀ ਤਰ੍ਹਾਂ ਮਾਂਜਣ ਵੱਲ ਚਿੱਤ ਲਾਉਣਾ, ਝਾੜੂ ਚੰਗੀ ਤਰ੍ਹਾਂ ਲਾਉਣ ਵੱਲ ਚਿੱਤ ਲਾਉਣਾ, ਕਿ ਆਪਾਂ ਗੁਰੂ ਕਰ ਕੋਈ ਹੋਰ ਹੱਥੀ ਸੇਵਾ ਕਰੀਏ ਉਹਦੇ ਵੱਲ ਚਿੱਤ ਲਾਉਣਾ। ਕਹਿਣ ਲੱਗੇ ਜਦੋਂ ਤੂੰ ਸੇਵਾ ਕਰੇ ਉਦੋਂ ਆਪਣੇ ਚਿੱਤ ਵਿੱਚ ਗੁਰੂ ਦੇ ਸ਼ਬਦ ਦਾ, ਗੁਰੂ ਦੀ ਬਾਣੀ ਦਾ, ਗੁਰੂ ਦੇ ਮੰਤਰ ਦਾ ਚਿੰਤਨ ਕਰੀ ਤੇ ਸੱਚ ਜਾਣੀ ਉਹ ਸੇਵਾ ਤੇਰੇ ਅੰਦਰ ਨੂੰ ਨਿਮਰ ਲੈ ਆਵੇਗੀ। ਉਹ ਸੇਵਾ ਤੇਰੇ ਅੰਦਰ ਨੂੰ ਗਰੀਬੀ ਦਏਗੀ, ਉਹ ਸੇਵਾ ਤੇਰੇ ਅੰਦਰ ਨੂੰ ਹੰਕਾਰ ਤੋਂ ਬਚਾਏਗੀ। ਜਦੋਂ ਹੱਥ ਤੇਰਾ ਕਾਰ ਵੱਲ ਹੋਵੇਗਾ ਸੇਵਾ ਵੱਲ, ਤੇ ਚਿੱਤ ਤੇਰਾ ਕਰਤਾਰ ਵੱਲ ਹੋਵੇਗਾ। ਜਦੋਂ ਹੱਥ ਤੇਰਾ ਭਾਂਡਿਆਂ ਵਿੱਚ ਹੋਵੇਗਾ, ਚਿੱਤ ਤੇਰਾ ਜਪ ਵਿੱਚ ਹੋਵੇਗਾ। ਜਦੋਂ ਹੱਥ ਤੇਰਾ ਝਾੜੂ ਵਿੱਚ ਹੋਵੇਗਾ ਤੇ ਚਿੱਤ ਤੇਰਾ ਜਾਪ ਵਿੱਚ ਹੋਵੇਗਾ। ਜਦੋਂ ਹੱਥ ਤੇਰਾ ਗੁਰੂ ਦਰ ਦੇ ਉੱਤੇ ਸੇਵਾ ਕਰਨੇ ਵੱਲ ਹੋਵੇਗਾ ਤੇ ਚਿੱਤ ਤੇਰਾ ਸੁਖਮਨੀ ਵਿੱਚ ਜਾਂ ਗੁਰੂ ਕੇ ਸ਼ਬਦ ਵੀ ਜੁੜੇਗਾ। ਹੱਥ ਸੇਵਾ ਤੇ ਚਿੱਤ ਚਿੰਤਨ ਵਿੱਚ ਹੋਵੇ ਤੇ ਮੇਰੇ ਸਤਿਗੁਰੂ ਕਹਿੰਦੇ ਨੇ ਉਸ ਹਿਰਦੇ ਵਿੱਚ ਸਿੱਖੀ ਦਾ ਪਹਿਲਾ ਗੁਣ ਨਿਮਰਤਾ ਦਾ ਹੁੰਦਾ। ਆਪਾਂ ਸਿੱਖੀ ਦਾਨ ਮੰਗਣਾ ਕਿ ਸਿੱਖਾਂ ਨੂੰ ਸਿੱਖੀ ਦਾਨ, ਤੇ ਕਿਹੜੇ ਸਿੱਖਾਂ ਤੋਂ ਕੁਰਬਾਨ ਹਜ਼ੂਰ ਜਾਂਦੇ ਨੇ। ਸ਼ਬਦ ਵਰਤੇ ਭਾਈ ਸਾਹਿਬ ਨੇ ਕਿ ਮਹਾਰਾਜ ਉਹ ਕਿਹੜੀ ਸੇਵਾ ਕਰੇ ਜੀ ਹੱਥੀ, ਤੇ ਭਾਈ ਸਾਹਿਬ ਦੇ ਸ਼ਬਦ ਨੇ ਪੈਰੀ ਪੈ ਪਾ ਖਾਕ ਹੋਏ ਛੱਡ ਮਣੀ ਮਨੂਰੀ, ਜਿਹਨੇ ਸਿੱਖੀ ਦਾਨ ਲੈਣਾ। ਕਹਿੰਦੇ ਸਭ ਤੋਂ ਪਹਿਲੀ ਗੱਲ ਉਹ ਪੈਰਾਂ ਵਿੱਚ ਪੈ ਕੇ ਸਭ ਦੇ ਚਰਨਾਂ ਦੀ ਧੂੜ ਬਣ ਗਏ, ਹੰਕਾਰੀ ਨਹੀਂ। ਪੈਰੀ ਪੈ ਪਾ ਖਾਕ ਹੋਏ ਛੱਡ ਮਣੀ ਮਨੂਰੀ, ਇਹ ਦੋ ਸ਼ਬਦ ਨੇ ਮਣੀ ਤੇ ਮਨੂਰੀ। ਮਨੂਰ ਆਪਾਂ ਕਹਿੰਦੇ ਹਾਂ ਸੜ ਚੁੱਕੇ ਨਿਕੰਮੇ ਲੋਹੇ ਨੂੰ, ਤੇ ਮਣੀ ਦਾ ਅਰਥ ਹੁੰਦਾ ਹੈ ਉਹ ਕੀਮਤੀ ਮਣੀ ਜਿਹਦੀ ਕੀਮਤ ਹੀ ਲੱਖਾਂ ਰੁਪਈਏ ਹੋਵੇ। ਕਹਿੰਦੇ ਨੇ ਜਿੰਨੇ ਸਿੱਖੀ ਕਮਾਣੀ ਹੈ ਨਾ, ਉਹ ਪਹਿਲਾਂ ਤਾਂ ਸਭ ਦੇ ਚਰਨਾਂ ਦੀ ਖਾਕ ਬਣਿਆ ਤੇ ਉਹਨੇ ਉਹਦੇ ਸਾਹਮਣੇ ਕੀਮਤੀ ਮਣੀ ਵੀ ਆ ਜਾਏ, ਉਹ ਕਹਿੰਦਾ ਮੇਰੇ ਵਾਸਤੇ ਮਨੂਰ ਹੈ ਜਿਹੜੀ ਗੁਰੂ ਦਰ ਤੇ ਪਈ ਹੋਈ ਖਾ ਕੇ ਇਹਦੇ ਸਾਹਮਣੇ ਇਸ ਕੀਮਤੀ ਮਨੂਰ ਦੀ, ਮੋਤੀ ਦੀ, ਮਣੀ ਦੀ ਕੀਮਤ ਹੀ ਕੋਈ। ਪੈਰੀ ਪੈ ਪਾ ਖਾ ਕੋਏ ਛੱਡ ਮਣੀ ਮਨੂਰੀ, ਫਿਰ ਸੇਵਾ ਕਿਵੇਂ ਕਰੇ। ਪਾਣੀ ਪੱਖਾ ਪੀਣਾ ਨਿਤ ਕਰੇ ਮਜ਼ੂਰੀ, ਤੱਪੜ ਝਾੜ ਵਿਛਾਏ ਦਾ ਚੁੱਲ ਝੋਕ ਨਾ ਝੂਰੀ, ਮੁਰਦੇ ਵਾਂਗ ਮੁਰੀਦ ਹੋਏ ਕਰ ਸਿਦਕ ਸਬੂਰੀ। ਇਹਨਾਂ ਗੁਣਾਂ ਨੂੰ ਧਾਰਨ ਕਰੇਗਾ ਤੇ ਮਨਾ, ਫਿਰ ਤੈਨੂੰ ਸਿੱਖੀ ਦਾ ਪਹਿਲਾ ਲੈਸਨ ਪੜਨ ਦੀ ਜਾਚ ਆਵੇਗੀ। ਸਾਹਿਬ ਨੇ ਸ਼ਬਦ ਵਰਤੇ ਨੇ ਸਭ ਦੇ ਚਰਨਾਂ ਦੀ ਖਾਕ ਹੋਵੇ, ਤੱਪੜ ਝਾੜ ਕੇ ਵਿਛਾਏ, ਚੁੱਲ ਦੇ ਸਾਹਮਣੇ ਬਵੇ, ਪਾਣੀ ਦੀ ਸੇਵਾ ਕਰਦਾ ਹੋਵੇ। ਇਹਦਾ ਮਤਲਬ ਇਹ ਵੀ ਵਕਤ ਅਨੁਸਾਰ ਜਿਹੜੀ ਚੀਜ਼ ਦੀ ਸੇਵਾ ਦੀ ਲੋੜ ਪਵੇ ਉਹ ਸੇਵਾ ਆਪਾਂ ਕਰ ਸਕਨੇ। ਇਹ ਹੱਥ ਨਹੀਂ ਕਰਨਾ ਚਾਹੀਦਾ। ਲਓ ਜੀ, ਗੁਰੂ ਗ੍ਰੰਥ ਸਾਹਿਬ ਨੇ ਕਿਹਾ ਪੱਖਾ ਫੇਰੀ, ਇੱਥੇ ਏਸੀ ਲੱਗੇ ਨੇ ਬੰਦ ਕਰੋ, ਮੈਂ ਤੇ ਪੱਖਾ ਹੀ ਜ਼ਰੂਰ ਝੱਲਣਾ। ਜੇ ਆਪਾਂ ਕਹੀਏ ਵੀ ਇੱਥੇ ਤੁਸੀਂ ਕਿਉਂ ਵਰਤਦੇ ਪਏ ਸੋਡਾ, ਮੈਂ ਤਾਂ ਸਵਾਹ ਦੇ ਨਾਲ ਹੀ ਭਾਂਡੇ ਮਾਂਜਣੇ ਨੇ। ਮੈਂ ਬੇਨਤੀ ਕਰਾਂ, ਵਕਤ ਅਨੁਸਾਰ ਜਿਉਂ ਜੀ ਸੇਵਾ ਦੀ ਲੋੜ ਪਏ ਉਸ ਸੇਵਾ ਨੂੰ ਕਰੀ, ਪਰ ਇਹ ਗੱਲ ਕਦੀ ਨਾ ਭੁੱਲੀ, ਸੇਵਾ ਤੇ ਚਿੰਤਨ ਇਹਦਾ ਭਾਵ ਇਹ ਵੀ ਤੇਰੇ ਅੰਦਰ ਦਾ ਭਾਂਡਾ ਗੁਰੂ ਦੀ ਦਾਤ ਲੈਣ ਜੋਗਾ ਨਿਮਰਤਾ ਵਿੱਚ ਆ ਜਾਏ। ਪੈਰੀ ਪੈ ਪਾ ਖਾਕ ਹੋਏ ਛੱਡ ਮਨੀ ਮਨੂਰੀ, ਤੱਪੜ ਝਾੜ ਵਿਛਾਏ ਦਾ ਚੁੱਲ ਝੋਕ ਨਾ ਝੂਰੀ, ਕਦੀ ਵੀ ਝੁਰੇ ਨਾ, ਕਦੀ ਵੀ ਇਹ ਨਾ ਕਹੇ ਮੈਂ ਚੁੱਲ ਸਾਹਮਣੇ ਬੈਠਾ। ਸਾਹਿਬ ਕਹਿਣ ਲੱਗੇ ਫਿਰ ਅਗਲਾ ਕੰਮ ਕੀ ਕਰੇ, ਪਾਣੀ ਪੱਖਾ ਪੀਣਾ ਨਿਤ ਕਰੇ ਮਜੂਰੀ ਤੇ ਭਾਈ ਸਾਹਿਬ ਕਹਿਣ ਲੱਗੇ ਮੁਰਦੇ ਵਾਂਗ ਮੁਰੀਦ ਹੋਏ ਕਰ ਸਿਦਕ ਸਬੂਰੀ ਬਿਲਕੁਲ ਮੁਰਦੇ ਦੀ ਤਰ੍ਹਾਂ ਹੋ ਜਾਏ। ਹੁਣ ਗੁਰਮੁਖੋ ਮੁਰਦੇ ਵੱਲ ਕਦੀ ਝਾਤੀ ਮਾਰ ਕੇ ਦੇਖੋ, ਕਹਿ ਦੇਣਾ ਮੁਰਦਾ ਬਹੁਤ ਸੌਖਾ ਹੈ, ਸਿੱਖੀ ਖਾਈ ਮਰਜੀਵੜੇ ਤੇ ਮੁਰਦਿਆਂ ਦੀ, ਜਿਉਂਦਿਆਂ ਦੀ ਸਿੱਖੀ ਨਹੀਂ, ਜਿਉਂਦੇ ਦਾ ਅਰਥ ਹੈ ਹੰਕਾਰੀਆਂ ਦੀ ਸਿੱਖੀ ਨਹੀਂ। ਮੁਰਦੇ ਨੂੰ ਕਦੀ ਦੇਖੋ ਜਿੱਥੇ ਲਿਟਾ ਦਿਓਗੇ, ਕਿਉਂ ਸ਼ਬਦ ਵਾਰ ਵਾਰ ਅਸੀਂ ਬਾਣੀ ਵਿੱਚ ਪੜ੍ਹਨੇ ਹਾਂ, ਭਾਈ ਸਾਹਿਬ ਨੇ ਬੜੀ ਵਾਰੀ ਇਹ ਸ਼ਬਦ ਵਰਤੇ ਨੇ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਮੁਰਦਾ ਹੋਏ ਮੁਰੀਦ ਸੋ ਗੁਰ ਗੋਰ ਸਮਾਵੈ। ਹਜ਼ੂਰ ਜੀ ਕਹਿੰਦੇ ਸ਼ਬਦ ਮਰੋ ਫਿਰ ਜੀਵੋ ਸਾਦਗੀ, ਕਬੀਰ ਜਾਂ ਦਿਨ ਹੋਂ ਮੂਵਾ। ਇਹ ਮੁਰਦੇ ਵਾਲੇ ਮੂਵੇ ਸ਼ਬਦ ਕਿਉਂ ਵਰਤੇ ਨੇ? ਹਜ਼ੂਰ ਕਹਿੰਦੇ ਨੇ ਜੇ ਨਿਮਰਤਾ ਲੈਣੀ ਆ ਸਿੱਖੀ ਸਿੱਖਣੀਆਂ ਤੇ ਮੁਰਦਾ ਬਣ ਜਾ। ਕਿਉਂ? ਮੁਰਦੇ ਦੇ ਪੈਣ ਦੀ ਉਹਦੇ ਹਰ ਤਰ੍ਹਾਂ ਦੀ ਬਿਰਤੀ ਹੀ ਮਰ ਜਾਂਦੀ ਏ, ਭਾਵੇਂ ਉਹ ਕੀਮਤੀ ਪਲੰਗ ਤੇ ਘਰ ਸੌਂਦਾ ਹੋਵੇ, ਤੇ ਜੇ ਮਰਨ ਤੋਂ ਬਾਅਦ ਉਹਨੂੰ ਅਸੀਂ ਜ਼ਮੀਨ ਤੇ ਲਟਾ ਦਈਏ, ਮੁਰਦੇ ਨੇ ਹੱਥ ਤੇ ਨਹੀਂ ਨਾ ਕਰਨਾ ਕਿ ਮੈਨੂੰ ਜ਼ਮੀਨ ਤੇ ਤੁਸੀਂ ਕਿਉਂ ਲੁਟਾਇਆ। ਜੇ ਅਸੀਂ ਮੁਰਦੇ ਦੇ ਕੀਮਤੀ ਕੱਪੜੇ ਉਤਾਰ ਦਈਏ, ਉਹਦੇ ਤਨ ਤੇ ਕੋਈ ਪੁਰਾਣੀ ਗੋਦਰੀ ਸੱਟ ਦਈਏ, ਤੇ ਮੁਰਦੇ ਨੇ ਉੱਠ ਕੇ ਤੇ ਨਹੀਂ ਕਹਿਣਾ ਉਹ ਭਾਈ ਮੇਰੇ ਤਨ ਉੱਤੇ ਤੁਸੀਂ ਗੋਦੜੀ ਪੁਰਾਣੀ ਕਿਉਂ ਪਾਈ। ਜੇ ਮੁਰਦੇ ਨੂੰ ਆਪਾਂ ਘਰੋਂ ਬਾਹਰ ਰੱਖਾਂਗੇ, ਉਹਨੇ ਕਹਿਣਾ ਨਹੀਂ ਮੈਂ ਇੰਨੇ ਸਾਲ ਘਰ ਬਣਾਏ, ਮੈਨੂੰ ਦੋ ਦਿਨ ਰੱਖ ਲਓ, ਕੱਪੜੇ ਜਿਉਂ ਜੇ ਮਰਜ਼ੀ ਨਾਲ ਢੱਕ ਦਿਓ, ਮੁਰਦੇ ਨੇ ਕਹਿਣਾ ਨਹੀਂ। ਅਸਲ ਵਿੱਚ ਜਦੋਂ ਜਿਉਂਦਾ ਹੈ ਉਦੋਂ ਪਾਣੀ ਵੀ ਉਹਨੂੰ ਡੋਬਦਾ ਹੈ, ਜਿੱਦਣ ਉਹ ਮਰ ਜਾਏ ਤੇ ਡੋਬਣ ਵਾਲਾ ਵੀ ਉਹਨੂੰ ਉਤਾਰ ਦਿੰਦਾ ਹੈ। ਇਹਦਾ ਮਤਲਬ ਹੈ ਜੇ ਤੂੰ ਗੁਰੂ ਕੀ ਸਿੱਖੀ ਸਿੱਖਣੀ ਉਹ ਸਿੱਖਾ, ਪਹਿਲੀ ਗੱਲ ਮਰ ਜਾ, ਮਰਨ ਤੋਂ ਭਾਵ ਕਦੀ ਗੁਰੂ ਦੇ ਉੱਤੇ ਤਰਕ ਨਾ ਕਰੀ। ਉਹ ਕਹਿੰਦੇ ਬਾਹਰ ਤੂੰ ਜੋੜਿਆਂ ਵਿੱਚ ਪੈਣਾ, ਕਿਉਂਕਿ ਮੁਰਦਾ ਆਵਾਜ਼ਾਂ ਮਾਰ ਕੇ ਇਹ ਨਹੀਂ ਕਹਿੰਦਾ ਮੈਨੂੰ ਜੋੜਿਆਂ ਵਿੱਚ ਕਿਉਂ ਪਾਇਆ, ਉਹ ਜੋੜਿਆਂ ਵਿੱਚ ਵੀ ਪੈ ਜਾਂਦਾ। ਮੁਰਦੇ ਨੂੰ ਜੇ ਚੁੱਕ ਕੇ ਕਿਤੇ ਵੀ ਰੱਖ ਦਈਏ, ਉਹ ਆਪਣੀ ਹਉਮੈ ਨੂੰ ਆਪਣੀ ਮੈਂ ਨੂੰ ਪ੍ਰਗਟਾਉਂਦਾ ਨਹੀਂ। ਮੁਰਦੇ ਦੀ ਤਰ੍ਹਾਂ ਤੂੰ ਮੁਰੀਦ ਹੋ ਜਾ ਤੇ ਸਿਦਕ ਨਾਲ ਸੇਵਾ ਕਰੀ ਤੇ ਤੈਨੂੰ ਗਰੀਬੀ ਦੀ ਦਾਤ ਮਿਲੇਗੀ। ਮੁਰਦੇ ਵਾਂਗ ਮੁਰੀਦ ਹੋਏ ਕਰ ਸਿਦਕ ਸਬੂਰੀ। ਅੱਗੇ ਫਿਰ ਭਾਈ ਸਾਹਿਬ ਜੀ ਕਹਿਣ ਲੱਗੇ ਨੇ ਕਿ ਸਿਮਲ ਹੋਵੇ ਉਹ ਚੰਨਣੋ, ਚੰਨਣ ਹੋਵੇ ਸਿਮਲੋ ਫਲ ਵਾਤ ਹਜ਼ੂਰੀ। ਜਿਹੜਾ ਸਿਮਲ ਦੀ ਤਰ੍ਹਾਂ ਉੱਚਾ ਹੰਕਾਰੀ ਏ, ਉਹਨੂੰ ਫਿਰ ਸੇਵਾ ਕਰਦਿਆਂ ਹਜ਼ੂਰੀ ਦੀ ਦਾਤ ਮਿਲਦੀ। ਸਿੱਖੀ ਵਿੱਚ ਮੈਂ ਕੱਲ ਨੂੰ ਸ਼ਾਇਦ ਅਰਜ਼ ਕਰਾਂਗਾ, ਸਿੱਖੀ ਵਿੱਚ ਹਜ਼ੂਰੀ ਬਹੁਤ ਵੱਡਾ ਇੱਕ ਵਿਸ਼ਾ ਹੈ। ਹਜ਼ੂਰੀ ਹਰ ਇੱਕ ਨੂੰ ਨਹੀਂ ਮਿਲਦੀ, ਇੱਥੇ ਬੈਠਿਆਂ ਹਜ਼ੂਰ ਦੀ ਹਜ਼ੂਰੀ ਨਹੀਂ ਮਿਲਦੀ, ਬਾਹਰ ਤੁਰਦਿਆਂ ਹਜ਼ੂਰੀ ਕਿਹਨੂੰ ਮਿਲਣੀ। ਕਹਿਣ ਲੱਗੇ ਉਹ ਸਿੱਖ ਨੂੰ ਫਿਰ ਗੁਰੂ ਹਜ਼ੂਰੀ ਦੀ ਦਾਤ ਦਿੰਦੇ ਨੇ। ਉਹਦੇ ਕੋਲ ਇੰਨੀ ਨਿਮਰਤਾ ਆ ਗਈ, ਜਿੱਥੇ ਵੀ ਉਹ ਬੈਠਦਾ ਕਦੀ ਵੀ ਆਪਣੇ ਗੁਰੂ ਦੇ ਸ਼ਬਦ ਦੀ ਹਜ਼ੂਰੀ ਤੋਂ ਦੂਰ ਨਹੀਂ ਜਾਂਦਾ। ਸਿਮਲ ਹੈ, ਚੰਨਣ ਹੋ ਗਿਆ, ਚੰਨਣ ਹੋਵੇ ਸਿਮਲੋਂ ਫਲ ਵਾਸ ਹਜ਼ੂਰੀ। ਕਹਿਣ ਲੱਗੇ ਇਹੋ ਜਿਹੀ ਨਿਮਰਤਾ ਤੂੰ ਸੇਵਾ ਵਿੱਚ ਲੈ ਐਵੇਂ ਸੇਵਾ ਕਰੇ ਤੇ ਤੈਨੂੰ ਇਹ ਨਿਮਰਤਾ ਦੀ ਦਾਤ ਮਿਲੇਗੀ। ਖੈਰ ਮੈਂ ਇਸ ਵਿਸ਼ੇ ਨੂੰ ਥੋੜਾ ਜਿਹਾ ਹੋਰ ਅੱਗੇ ਅਰਜ਼ ਕਰਨੀ ਚਾਹੁੰਦਾ। ਜਦੋਂ ਕੋਈ ਨਿਮਰਤਾ ਵਿੱਚ ਸਿੱਖੀ ਨੂੰ ਕਮਾਉਂਦਾ ਤੇ ਉਹ ਗੁਰੂ ਦੇ, ਕਈ ਵਾਰੀ ਅਸੀਂ ਕਹਿੰਦੇ ਹਾਂ ਇਹ ਕੇਵਲ ਕਹਿਣ ਮਾਤਰ ਏ ਜਾਂ ਕਿਸੇ ਨੇ ਸਿੱਖੀ ਕਮਾਈ ਏ। ਮੈਂ ਕਹਿੰਦਾ ਗੁਰੂ ਨਾਨਕ ਸਾਹਿਬ ਦੇ ਬਚਨ ਸੁਣ ਲਓ, ਆਪਾਂ ਪੜ੍ਹਦੇ ਸਾਰੇ ਹਾਂ। ਦੇਖੋ ਗੁਰੂ ਸਾਹਿਬ ਨੇ ਆਪ ਕਿਰਪਾ ਕਰਕੇ ਸਿੱਖੀ ਨੂੰ ਕਮਾ ਕੇ ਕਿਤੇ ਉਹਨਾਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਪਣੇ ਬਚਨਾਂ ਵਿੱਚ ਦਾਅਵਾ ਕੀਤਾ ਕਿ ਮੈਂ ਕੇਵਲ ਸਭ ਕੁਝ ਮੈਂ ਹੀ ਕਰ ਸਕਣਾ ਜਿਹੜਾ ਮੇਰੇ ਸ਼ਬਦ ਨਾਲ ਜੁੜੇਗਾ। ਜਾਂ ਇਹ ਸ਼ਬਦ ਕਿਹਾ ਕਿ ਰੱਬ ਨੂੰ ਜਿੰਨੇ ਵੀ ਗਾਉਣ ਵਾਲੇ ਨੇ ਪਾਉਣ ਵਾਲੇ ਨੇ ਸਭ ਮੇਰੇ ਤੋਂ ਥੱਲੇ ਨੇ। ਸਵਾਲ ਹੀ ਨਹੀਂ ਪੈਦਾ ਹੁੰਦਾ ਜਦੋਂ ਨਿਮਰਤਾ ਵਿੱਚ ਬਾਬਾ ਜੀ ਆਉਂਦੇ ਨੇ ਨਾ, ਹੈ ਕੀ ਉਹ ਹੈ ਨੀ ਨਿਮਰਤਾ ਵਿੱਚ, ਉਹਨਾਂ ਦੇ ਸ਼ਬਦ ਜਦੋਂ ਪੜ੍ਹਨੇ ਆ ਉਹ ਕਹਿੰਦੇ ਨੇ ਮੈਂ ਆਪਣੇ ਖੱਤ ਵਿੱਚ ਖੱਪਰ ਪਕੜਿਆ ਹੈ ਤੇ ਗਲੀ ਵਿੱਚ ਖਲੋ ਕੇ ਆਵਾਜ਼ ਪਿਆ ਦੇਣਾ ਵਾ ਕਿ ਤੇਰੇ ਚਰਨਾਂ ਵਿੱਚ ਜੁੜਿਆ ਹੋਇਆ ਕੋਈ ਵੀ ਸੰਤ ਕੋਈ ਮਹਾਂਪੁਰਸ਼ ਮਿਲ ਜਾਏ ਤੇ ਮੈਂ ਆਪਣੀ ਝੋਲੀ ਉਹਦੇ ਅੱਗੇ ਅੱਡ ਕੇ ਰੱਬ ਦੀ ਕਿਰਪਾ ਮੰਗਣਾ ਆ। ਕੀ ਇਹ ਨਿਮਰਤਾ ਨਹੀਂ? ਹਜ਼ੂਰ ਨੇ ਸ਼ਬਦ ਵਰਤੇ ਤੇਰਾ ਨਾਮ ਨਿਵੈ ਰਹਿ ਲਿਵ ਲਾਏ ਨਾਨਕ ਤਿੰਨ ਦਰ ਤੀਖਿਆ ਪਾਏ। ਕੀ ਇਹ ਨਿਮਰਤਾ ਨਹੀਂ? ਜਦੋਂ ਹਜ਼ੂਰ ਸ਼ਬਦ ਵਰਤਦੇ ਨੇ ਕਿ ਖਾਉ ਕੁਰਬਾਨਾ ਜਾਉ ਮਿਹਰਬਾਨਾ, ਖਾਉ ਕੁਰਬਾਨਾ ਜਾਉ, ਖਾਉ ਕੁਰਬਾਨਾ ਜਾਉ ਤਿੰਨਾ ਕਹਿ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿੰਨਾ ਕਹਿ ਹੋ ਸਤ ਕੁਰਬਾਨਾ ਜਾਉ। ਇਹ ਨਿਮਰਤਾ ਨਹੀਂ ਕਿ ਲੂਣ ਹਰਾਮੀ ਨਾਨਕ ਲਾਲਾ ਬਖਸ਼ੈ ਤੁਧ ਵਡਿਆਈ? ਸਿੱਖਾ ਇਹ ਨਿਮਰਤਾ ਨਹੀਂ کہ بد بخت ہم چو بکیل غافل بے نظر بے باک نانک بگوید جن تورا تیرے چاکرا پا خاک. کی اے حضور نے تینوں غریبی نہیں سکھائی؟ جدو اسی امرت بانی پڑھنے تے کرپالو داتا جی میر کردے نے جات کلین سیوک جے ہوئے جے اچھی کول وچ کوئی رب دی بھگتی کردا ہے تاں کا کہنا کہو نہ کوئی وچ سناتی سیوک ہوئے جڑا نیویں ذات وچ رہ کے رب دی بندگی کردا ہے. کہندے نے میرا چت کردا ہے نانک پنیاں پہرے سوئے کہ او دے چرناں وچ پان والی جتی ساڈے تن دی چمڑی دی بنا دیو. او سکھی کمان والے منا کیڑی حد تک بابے نے بچن کہے کدی منا تیرے اندر ایکو جی بھاونا بنے گی سکھی کمان دی؟ سکھاں نوں سکھی دان پہلی بینتی کر رہا ہوں تس کول کمایا گرمت ردے غریبی آوے جنوں ستگرو نے گرمت وچ رہ کے غریبی دی داد دتی. گرو نانک صاحب نے غریبی دا پلہ نہیں چھڈیا نمرتا نوں دھارن کر کے رکھیا. گرو انگد صاحب جے انہاں دے در تے آ کے کوئی پوچھ دے کہ اسی کمائی کرن والے ہاں ساڈے کئی سالاں دی اپنی سادھنا ہے تسی کچھ منگو تے سکھی کمان والیا انہاں نوں اکو گل کہی سی جوگیاں نوں جے کچھ دین جوگے ہو تے پرماتما دے گھر وچوں غریبی دی دات لے دے. کدی گرو امرداس جی دی نمرتا نوں تک جے سکھی کمان ترے نہیں سنگھاسن تے بیٹھ کے گرو پتر انہاں نوں لت مارے تے چرن پکڑ کے اکو گل کہندے نے کہ اصل وچ تہاڈا قصور نہیں قصور میرا ہے. تسی میرے ستگرو دے صاحبزادے ہو تسی آؤں ہو تے میں تانوں اگے لین نہ جاواں. میرے اے بڑھیپے وچ لکڑ دی طرح کٹھور ہڈ نے کتے تہاڈے چرناں دیاں تلیاں نوں چوٹ تاں نہیں لگ گئی؟ گرو کے سکھا یہ سکھی دا پہلا لیسن ہے کہ سکھا نو سکھی دان تے جے کتے تن گرو رام داس کرپالو جی او پامنا وچ بیٹھے نہیں تے بابا سری چند ورگے آندے نہیں آپاں نوں ساکھی تے کوئی بالکل شک کوئی کٹاکش نہیں. او نمرتا نہیں غریبی نہیں کہ تن گرو رام داس سچے پاتشاہ نوں یہی سوال کیتا جاندا ہے کہ تہاڈا داڑا کیوں ودھیا ہے اتنا لمبیرا داڑا کیوں؟ میں بینتی کراں کارن کی اینی بانی پڑھ اینا کیرتن کر اینا شبد پڑھ اینی سیوا کر پھر ساڈے اندر کیوں نہیں چکے؟ کیونکہ اصل وچ اندر شبد دا چنتن نہیں تے کدی اے بینتی بھی نہیں کیتی کہ داتا سانوں نمرتا دی داد دے دے. کوئی کہہ کے دیکھے تا صحیح میں کہنا جڑے جڑے سن نا او وڈے تاں نے جڑا اچا چڑھدا ہے اچے نوں ہمیشہ خطرہ ہے. میں اج وی ڈگا کل وی ڈگا تے جڑا پہلے دھرتی تے وشیا پیا انہوں ڈگن دا خطرہ کدی رہندا ہی. حضور کہندے نے جڑے اچے چڑھدے نے نا وہ جدو ڈگدے نے تے پلے انہاں دے رہندا کوئی نہیں تے جڑے نیویں وشے رہندے نے انہاں نوں چکھڑ کہندا کچھ نہیں. حضور نے شبد پرورتے نے اچا چڑھے سو پوے پیالہ اچے چڑھے کویاں نوں ہر ویلے خطرہ ہے. پتا نہیں کدو ڈگ پے تے تباہ ہو جا گے تھلے لمے پے نوں کی خطرہ ہے تھلے ٹکے نوں کی خطرہ ہے. حضور کہہ رہے نے اچا چڑھے سو پوے پیالہ ٹرن پڑے کس لگے نہ کالا. نمرتا وچ آئے شبد کدی پڑھو کبیر صاحب دے او مہاپرش جن نے داتے دی مہر لئی. سویرے میں بینتی کیتی سی ایک سویر دی کتھا وچ کہ اے سنسار ایک چمک دی ریت ہے کیونکہ ریت جدو چمک دی ہے بھلیکھا پاندی ہے پانی دا تے مرگ جدن وی مرد ہے اس چمک دی ریت تے یقین کر کے مرد ہے. سنسار چمک دی ریت ہے ریت دوروں پاس دیے میرا سب کچھ پانی ہے پر کہندے نے اس ریت تو نفرت بھی نہ کریں اس چمک دی ہوئی ریت وچ رب نے اپنی بندگی دی اپنے نام دی مٹھی کھنڈ بھی بخیری ہوئی. سنسار تو نفرت کر کے بھجی نہ پر ایک گل ضرور چیتے رکھیں چمک دی ریت کدی بھی پانی نہیں بنتی تے سجنا ہاتھی بن کے ترے گا تے ریت وچ پھنکارے مارے گا تے ریت تیرے سر تے پے گی. اس چمک دی ریت وچ نمرتا کیڑی بن کے ترے اس چمک وچوں بھی میٹھے دا سواد لے جاوے. جے نمرتا ہوے گی غریبی ہوے گی. حضور نے شبد ورتے کبیر ہر ہے کھانڈ ریت میں بکھری اے دو واری شلوک آؤں ہے. میں ایک عرض کر رہا ہر ہے کھانڈ ریت میں بکھری ہاتھی چنی نہ جائے کو کبیر گر پلی بجائی कीटी खोए कै खाए, जेड़ा कीड़ी दी तरह निम्रता वाला आ बन जाए, वो फिर दाते दे दर तो रहमत वो कृपा वो नाम दी खंड नू चक सकदा है। उन्हां महापुरशां ने कहा कि जदों तू कोई भी गुण धारण करे तेरे विच निर्माणता इन्नी होवे उस गुण का दावा नहीं। उन्हां शब्द वरते ने कि कबीर सब ते खम बुरे, हम तज भलो सब कोए, जिन ऐसा कर बूझिया मीत हमारा सोए। असल विच ओ सिख है, कहन लगे मना अंदर दी मैं नू मार, कबीर मेरा मुझ मैं किछ नहीं, जो किछ है सो तेरा, तेरा तुझको शौक ते क्या लागे मेरा। निम्रता विच रह के कह कबीर कूप कूकर राम को, मुतिया मेरो नाओ मेरी ता होमे कही नहीं, गले खमारे जेवरी जे खिंचे तह जाओ सिखा। इस तरह गुरु सामने कहे, पहली गल ए निम्रता दी मिले। जेड़ी बेनती मैं कर रहा, धन गुरु रामदास सच्चे पातशाह ने, दीन दुनी दे वारस ने, ते ए उथो तक बाबा सत्ता ते बलवंत जी कहिंदे सन, उन्हां दे दर ते आए हुए सिख तां उन्हां नूं पार ब्रह्म कह के नमस्कार करदे। सिखी अतै संगती पार ब्रह्म कर नमस्कारिया। उन्हां ने तां इथों तक शब्द वरते ने कि धन गुरु रामदास सच्चे पातशाह तुहाडे दर्शन करके तां डिगे कोई मन भी दाता जी तेरी रहमत दे पात्र बन जांदे सन। उत्थे उन्हां शब्द वरते ने जदों कहा कि दाड़ा इन्ना लंबेरा क्यों, कि ये सिखी दा गुण नहीं। अज तां मन जने खने नूं देख के खंकार दे बोल बोल दे। उत्थे शब्द वरते सन बाबा जी आप जैसे महापुरशां दी सेवा करन दे लई, आप जैसे करनी वालियां दी सेवा करन दे लई। ते बाबा श्री चंद जी दी रसना तो शब्द की सी, क्योंकि गुर चौथी पीढ़ी जदों आई है ते कहिंदे उस वेले एक टिक गए, उन्हां सारे ईरखा वाले निंदिया वाले पराई तात करन वाले तार दिते। अज जदों निम्रता देखी ते बाबा श्री चंद जी दी जबान तो शब्द सन कि देख निम्रता गुरु की, श्री चंद भय प्रसन्न, अंगत लीनी सेव कर तुमरे प्रेम अनन। फिर नाल क्या तुमरी महिमा अधिक है। वार्तक भी शब्द कह सन कि जैसा सुनिया तैसा पेखिया, कि जिहो जिहा सुनिया सी ना तुसी निम्रता वाले हो उसे तरह का पेखिया है। शब्द वरते देख निम्रता गुरु की, श्री चंद भय प्रसन्न, कह लगे अंगत लीनी सेव कर तुमरे प्रेम अनन। तुमरी महिमा अधिक है, कहिए काहे बनाए तुमरे सर में जो मज्जे, पापी भी गत पाए तेरे सरोवर विच ता पापी स्नान करन ते पवित्र हो जाएंगे। आखिर सिखी दा पहला गुण निम्रता। हजूर ने कहा जिन्ना लोकां ने खौमे नूं त्याग के गुरु दे बचन मन्ने निम्रता विच आए कोई मुक्त होए। गुरु तेग बहादुर जी दे बचन असीं पढ़ने हां कि जे प्राणी खौमे तजी करता राम पछाण, कहो नानक वो मुक्त नर ए मन साची जान। शब्द वरदे ने कबीर साहिब कहिंदे ने अंदर दी निम्रता जिहड़ी है। फरीद साहिब कहिंदे ने अंदर दा झुकण वाला जिहड़ा गुण है वह सिखी दा पहला गुण है। ते जदों फिर निम्रता विच कोई आउंदा है ते प्यारिओ सतगुरु ए नहीं देखदे कि इस बंदे कोल बाजमुखी पदार्थ किन्ने कु ने। सतगुरु ए नहीं देखदे लोकां विच इन्हां दा किन्ना कु असर रसूख है। मेरे गुरु अर्जुन साहिब तां कहिंदे ने जिस सिख नूं पहला गुण निम्रता दा गुरमत हृदय गरीबी आ गई है, कहिंदे ने मैनूं कोई जरूरी नहीं वह उच्चे महल विच मेरा सिख रहिंदा होवे। कहिंदे ने जिस थां ते ओह रहे भावें लोक उहदे नाल नफरत करन, कोई भी उहदे नेड़े टुके ना, कोई भी उहदा हमदर्दी करन वाला ना होवे, पर कहिंदे ने सच जाणो जिस बंदे दे अंदर पहला गरीबी वाला गुण आ गया है, कहिंदे ने उहदे चरणां दी धूड़ किते मिल जाए ते साईं वी बख्श दिंदा है। लोक कहिंदे ने कंगाल गरीब ते भिखारी है, गुरु की नज़र विच तां उह सारी धरती दा सम्राट है जिहदे कोल निम्रता होवे। हजूर ने शब्द वरते जैसरी की वार विच के बस्ता तुट्टी झुंपड़ी चीर सब छिन्ना, जात ना पत ना आदरो उद्यान पर मिन्ना, मित्र ना एक तन रूपहीन किच साख ना सिन्ना, जे तेरे कोल गुरमत हृदय गरीबी खाए राजा सगली सृष्टि का हर नाम मन भिन्ना, इसकी धूड़ मन उदर है, प्रभ खोए सो प्रसन्न है। ते ए भी कदी भुलिए ना कि निम्रता विच रहण वाले जदो सिखी कमान तुरदे ने ते सब तो उच्चे रुतबे ते पहुंचदे ने। सतगुरु ने कुछ प्रमाण दिते ने, कहिंदे मिट्टी सारी जिंदगी बंदा पैरां नाल लताड़ दे पर एक कदी ना भुले जिन्हू सारी जिंदगी मैं पैरां नाल लताड़िया, एक दिन मैं इहदे थल्ले होवांगा ते सदा लई मिट्टी मेरे उत्ते आ जाएगी। कि उस निम्रता विच रहण वाली दा रुतबा उच्चा नहीं? सतगुरु के शब्दों में असीं पढ़ने फरीदा खाक ना निंदिया है, रहिंदी सब दे चरणा विच खाकू जेड़ ना कोई, जीवन दिया पैरां तले मोया ऊपर होए। जिउंदे जिहड़े ने पैरां नूं लताड़दे ने मरन तो बाद तां निम्रता वाली उच्चे दर्जे ते पहुंच जांदी। साहिब कहिंदे ने दब लोकां दे पैरां विच रुलदी है पर इह कदी भुल्ली ना, एक दिन धर्मशाला विच मसीत विच उसे दब नूं विछा के लोग उहदे ते आसन ला के बंदगी करदे ने। थियो पवाही दब फरीदा, थियो पवाही दब, जे साईं लोड़ै सब इक छिजै बया लताड़ीऐ ता साईं दै दरवाड़ीऐ। जिहदे कोल गरीबी निम्रता है उहनां नूं रुतबे उच्चे मिले। मैं एक दो बेनती करनी है कि जिन्हां सिखां ने सिखी कमाई निम्रता विच, इह ते कहांगे जी लो गुरु नानक साहिब तां आप रब सन, क्योंकि असीं जदों आपणा खहिड़ा छुड़ाउणा होवे ना। इस गल तों मैं कहिंदा जिस सतगुरु ने सिख नूं गुरु दे बराबर रब वर्गा बना दिता ते की अज वह शब्द साडे कोल है नहीं, यह अपना खैड़ी छड़ाना हुंदा है ना, वह तो गुरु सनेद विच कोई शक नहीं। इहदा मतलब यह नहीं तू उहनां दी बराबरी कर, पर यह गल कदी ना भुली गुरु कोल अज भी वह समर्थ है जिहड़े पुरातन सिख सन, उहनां वर्गा जीवन तैनू मिल सकदा जे तू सिखी कमान तुरे। देखो जिन्ना कमाया, एक नौजवान सुदागरां दे घर वह पैदा होया, सुदागर उहदे बापू ने, ते ओ खातमा दी फौज दी रस धोण दा काम करदे नी। पता नहीं परमात्मा ने उहनां नूं पूर्वला अंकुर इहो जिहा बीज पाया कि बचपन विच उहनां दे मन विच एक बैरागी दी अवस्था आ गई। किसे भी बंदे दे दर्द नूं देखना ते इको दम भावुक हो जाना, चित करना मैं इहदा कुछ ना कुछ दर्द वंडा सकां। छोटे सन ते घरों कौडियां ते पैसे टके पा के तुरना ते लोड़वंदा नूं कौडियां उस वेले चलदियां सन टके वंड आउणे। थोड़े जे वड्डे होए देखना भी लोकां तकड़ियां ने माड़ियां नूं धक्के नाल पकड़ के उहनां दे सिर ते पंडा रख के उहनां तों वैगार कराणी ते मन दुखी होना भी इह क्यों, जदों थोड़ा जिहा शरीर विच बल आया जवानी भी दहलीज ते पैर रखिया है सी अमीरां दा पुत्तर ते लुक के राह विच खलो जाणा, ਕਿਸੇ ਲੋੜਵੰਦ ਨੂੰ ਤੱਕਣਾ ਵੀ ਵਿਗਾਰੀ ਦੇ ਸਿਰ ਤੇ ਪੰਡ ਰੱਖੀਏ ਤੈਨੂੰ ਆਵਾਜ਼ ਦੇ ਕੇ ਕਹਿਣਾ ਆ ਮੈਂ ਮੀਲ ਦੋ ਮਿਲ ਤੇਰਾ ਸਾਹ ਸੌਖਾ ਕਰਾ ਦੇਣਾ, ਜਿਹੜਾ ਭਾਰ ਤੂੰ ਚੁੱਕਿਆ ਮੇਰੇ ਸਿਰ ਉੱਤੇ ਰੱਖ ਦੇ, ਉਹਨੂੰ ਨਾਲ ਤੋਰ ਦੇਣਾ, ਆਪ ਸਿਰ ਤੇ ਪੰਡ ਚੁੱਕਣੀ ਉਹਨੂੰ ਨਾਲ ਖਾਲੀ ਉਹਨੇ ਤੁਰਨਾ, ਉਹਦਾ ਸਾਹ ਕਢਾ ਕੇ ਉਧਰੋਂ ਆਉਣਾ ਤੇ ਕਿਸੇ ਹੋਰ ਦੀ ਪੰਡ ਚੁੱਕ ਕੇ ਲੈ ਆਉਣਾ। ਗੁਰੂ ਕੇ ਸਿੱਖੋ ਮੈਂ ਬੇਨਤੀ ਕਰਾਂ, कथा जरूर सिखी दी व्याख्या दी कर देंगे पर कमाई वाले दाता टावे टावे कोई केवल मोख ज्ञान बन के रह गया, करनी वाला कितों इहो जिहा लभांगे। मैं इस करके कदों सिखां दीआं उदाहरणां भी लईआं कि देखो अज उह पंड चुक के कदी तुरिया जांदा है, कदी आउंदिआं जांदिआं पंड चुकदा है। किसे ने घर आ के कहा माई तुहाडे घर तां नौकर काम करदे ने ते पुत्तर तेरा तां जिहड़े वगारी ने ਉਹਨਾਂ ਦੀਆਂ ਪੰਡਾਂ ਚੁੱਕਦਾ ਪਿਆ। ਘਰ ਆਏ ਆਉਂਦਿਆਂ ਸਾਰ ਮਾਂ ਨੇ ਕਿਹਾ ਪੁੱਤਰ ਦੇਖ ਸਾਡੀ ਖੇਤੀ ਬੜੀ ਅੱਜ ਹੋਈ ਏ, ਸਮਾਜ ਵੀ ਸਾਡੀ ਨੱਕ ਕੱਤੀ ਜਾਏਗੀ। ਪੁੱਛਿਆ ਮਾਂ ਕਿਉਂ, ਕਹਿਣ ਲੱਗੇ ਮੈਨੂੰ ਪਤਾ ਲੱਗਾ ਤੂੰ ਵਿਗਾਰੀਆਂ ਦੀਆਂ ਪੰਡਾਂ ਸਿਰ ਤੇ ਚੁੱਕਣਾ ਹੈ। ਹੱਥ ਜੋੜ ਕੇ ਕਹਿੰਦੇ ਨੇ ਮਾਂ ਮੇਰੇ ਤੋਂ ਇਹ ਡਰਿਆ ਨਹੀਂ ਜਾਂਦਾ। ਧਿਆਨ ਦਿਆ ਜੇ ਗੁਰਮੁਖੋ, ਮਾਂ ਮੇਰੇ ਤੋਂ ਨਹੀਂ ਇਹ ਡਰਿਆ ਜਾਂਦਾ, ਜਦੋਂ ਮੈਂ ਦੇਖਣਾ ਬਜ਼ੁਰਗ ਨੇ ਸਿਰ ਤੇ ਪੰਡ ਚੁੱਕ ਕੇ ਤੁਰਦੇ ਨੇ ਉਹਨਾਂ ਦਾ ਸਾਹ ਔਖਾ ਨਿਕਲਦਾ। ਕਹਿਣ ਲੱਗੀ ਤੇਰੇ ਤੋਂ ਜਰਿਆ ਨਹੀਂ ਜਾਂਦਾ, ਲੋਕ ਕੀ ਕਹਿਣਗੇ। ਹੱਥ ਜੋੜ ਕੇ ਕਹਿੰਦੇ ਨੇ ਮਾਂ ਆਖਰ ਪੰਜਾਂ ਸੱਤਾਂ ਪੁੱਤਰਾਂ ਵਿੱਚੋਂ ਕੋਈ ਕਮਲਾ ਵੀ ਹੋ ਜਾਂਦਾ ਹੈ ਨਾ, ਜਦੋਂ ਤੈਨੂੰ ਕਈ ਕੋਈ ਕਹਿ ਤੂੰ ਕਹਿ ਦੀ ਮੇਰੀ ਕੁੱਖ ਵਿੱਚੋਂ ਇੱਕ ਕਮਲੇ ਪੁੱਤਰ ਦਾ ਜਨਮ ਹੋਇਆ ਹੈ। ਸ਼ਦਾਈ ਉਹਨੂੰ ਪਤਾ ਕੋਈ ਨਹੀਂ, ਉਹ ਝੱਲਾ ਹੈ, ਪਰ ਕੀ ਪਤਾ ਸੀ ਜਿੰਨਾ ਅੱਜ ਕਹਿੰਦਾ ਪਿਆ ਮੈਂ ਝੱਲਾ ਵਾਂ ਇਹਨੂੰ ਦੇਖ ਕੇ ਤਾਂ ਗੁਰੂ ਤੇਗ ਬਹਾਦਰ ਜੀ ਨੇ ਸੀਨੇ ਨਾਲ ਲਾ ਲੈਣਾ। ਉਹ ਸਿੱਖ ਕੌਣ ਹੈ? ਉਹ ਹੈ ਭਾਈ ਕਨਹੱਈਆ ਜੀ। ਅਜੇ ਸਿੱਖੀ ਧਾਰਨ ਨਹੀਂ ਕੀਤੀ, ਅੰਦਰ ਇੰਨਾ ਕੁ ਦਰਦ ਹੈ ਤੇ ਕਹਿੰਦੇ ਨੇ ਇੱਕ ਦਿਨ ਇੰਨਾ ਬੈਰਾਗ ਆਇਆ ਕਿ ਦੁਨੀਆਂ ਕੂੜੀ ਏ, ਘਰੋਂ ਤੁਰ ਪਏ ਤੇ ਜੰਗਲ ਦੇ ਰਸਤੇ ਗਏ ਤੇ ਪੁੱਛਦੇ ਨੇ ਗੋਬਿੰਦ ਪਾਣੇ ਕੀ ਕੋਈ ਵਿਧੀ ਦੱਸੇ। ਸੰਤ ਜਿਹੜੀ ਸੇਵਾ ਪੰਥੀਆਂ ਦੀ ਸੰਤ ਰਤਨ ਮਾਲਕ ਹੈ ਉਹਦੇ ਵਿੱਚ ਸੰਖੇਪ ਜਿਹਾ ਉਹਨਾਂ ਜੀਵਨ ਦਿੱਤਾ। ਕਹਿੰਦੇ ਨੇ ਕੋਈ ਮੈਨੂੰ ਗੋਬਿੰਦ ਪਾਣੇ ਕੀ ਵਿਧੀ ਦੱਸੇ ਤੇ ਕਦੋਂ ਕੋਈ ਨਾ ਮਿਲਿਆ। ਅੰਦਰ ਬੈਰਾਗ ਨੇ ਇੰਨਾ ਕਾਂਗ ਉੱਠੀ, ਕਹਿਣ ਲੱਗੇ ਜੰਗਲ ਵਿੱਚ ਤੁਰੇ ਫਿਰਨਾ, ਜੇ ਕੋਈ ਚੀਜ਼ ਮਿਲਣੀ ਤਾਂ ਸ਼ਕਲ ਲੈਣਾ, ਬੈਰਾਗੀ ਹੋ ਗਏ। ਇੱਕ ਫਿਰ ਗੁਰਸਿੱਖ ਮਿਲਿਆ, ਕਹਿਣ ਲੱਗੇ ਜੇ ਗੋਬਿੰਦ ਪਾਣੇ ਕੀ ਵਿਧੀ ਸਿੱਖਣੀ ਹੈ ਤੇ ਗੋਬਿੰਦ ਲੋਕਾਂ ਕੀ ਸੰਗਤ ਕਰੋ। ਉਹਨੇ ਕਿਹਾ ਗੋਬਿੰਦ ਲੋਕ ਕੌਣ? ਉਹ ਸਿੱਖ ਸੀ ਬੜਾ ਟਿਕਿਆ। ਕਹਿਣ ਲੱਗਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੋਬਿੰਦ ਪਾਣ ਦੀ ਵਿਧੀ ਦੱਸੀ ਜਾਂਦੀ, ਉੱਥੇ ਕੌਣ ਹੈ? ਕਹਿਣ ਲੱਗੇ ਉੱਥੇ ਉਹ ਵੇ ਜਿਹੜੇ ਕਹਿੰਦੇ ਨੇ ਸਾਧੋ ਗੋਬਿੰਦ ਕੇ ਗੁਣ ਗਾਵੋ। ਇੱਥੇ ਉੱਥੇ ਉਹ ਨੇ ਜਿਹੜੇ ਆਵਾਜ਼ ਦੇ ਕੇ ਕਹਿੰਦੇ ਨੇ ਇਹ ਤੇਰਾ ਅਵਸਰ, ਇਹ ਤੇਰੀ ਬਾਰ, ਕੱਤ ਭੀਤਰ ਤੂੰ ਦੇਖ ਵਿਚਾਰ। ਉੱਥੇ ਉਹ ਨੇ ਜਿਹੜੇ ਕਹਿੰਦੇ ਨੇ ਭਈ ਪ੍ਰਾਪਤ ਮਨੁੱਖ ਦੇ ਹੁਰੀਆਂ, ਗੋਬਿੰਦ ਮਿਲਣ ਕੀ ਇਹ ਤੇਰੀ ਬੜੀਆਂ। ਅੱਜ ਉਹ ਤੁਰੇ ਨੇ, ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕੀਤੇ ਨੇ। ਦੇਖੋ ਸਿੱਖੀ ਵਿੱਚ ਸਹਿਣ ਨੂੰ ਨਿਮਰਤਾ ਦੀ ਗੱਲ ਕਰਦੇ ਹਾਂ। ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕੀਤੇ, ਹਜ਼ੂਰ ਨੇ ਪਹਿਲੇ ਦਿਨ ਕਿਹਾ ਪਾਣੀ ਲੈ ਕੇ ਆਓ। ਪਾਣੀ ਲਿਆਂਦਾ, ਹੱਥ ਧੋਤੇ, ਪਾਣੀ ਦਾ ਭਾਂਡਾ ਡੋਲ ਦਿੱਤਾ, ਕਿਹਾ ਲਿਆਓ ਪਾਣੀ ਪਰਤ ਕੇ। ਪਾਣੀ ਲੈਣ ਗਏ, ਲਿਆਂਦਾ, ਚਰਨਾਂ ਤੇ ਪਾਣੀ ਪਾਇਆ, ਭਾਂਡਾ ਡੋਲ ਦਿੱਤਾ। ਤਿੰਨ ਮਹੀਨੇ ਇਹੀ ਕਾਰ ਕਰਦੇ ਰਹੇ, ਪਾਣੀ ਲੈ ਕੇ ਆਉਣਾ ਤੇ ਡੁਲਾ ਦੇਣਾ। ਇੱਕ ਦਿਨ ਵੀ ਭਾਈ ਸਾਹਿਬ ਦੇ ਮੱਥੇ ਤੇ ਤਿਉੜੀ ਨਹੀਂ, ਇੱਕ ਦਿਨ ਵੀ ਉਹਨਾਂ ਦੇ ਅੰਦਰ ਗਿਲਾ ਨਹੀਂ, ਇੱਕ ਘੜੀ ਵੀ ਉਹਨਾਂ ਅੰਦਰ ਸ਼ੱਕ ਨਹੀਂ। ਸਾਹਿਬ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਅੱਜ ਤਿੰਨ ਮਹੀਨਿਆਂ ਬਾਅਦ ਤੂੰ ਪਾਣੀ ਲਿਆਉਣਾ, ਮੈਂ ਡੋਲ ਦੇਣਾ ਵਾ। ਕਦੀ ਤੂੰ ਇਹ ਨਹੀਂ ਸਵਾਲ ਕੀਤਾ ਵੀ ਇਹ ਪਾਣੀ ਡੋਲਦੇ ਕਿਉਂ ਹੋ? ਕਹਿਣ ਲੱਗੇ ਇਹ ਤੁਹਾਡੀ ਮਰਜ਼ੀ, ਇਹ ਪਾਣੀ ਨੂੰ ਜਿਵੇਂ ਮਰਜ਼ੀ ਮਰਤੋ, ਮੇਰਾ ਕੰਮ ਕੇਵਲ ਹੁਕਮ ਮੰਨ ਕੇ ਪਾਣੀ ਲਿਆਉਣਾ ਹੈ, ਮੇਰਾ ਤਾਂ ਕੰਮ ਹੁਕਮ ਮੰਨਣਾ। ਉਸ ਵੇਲੇ ਉਹਨਾਂ ਨੇ ਕੋਈ ਸ਼ਬਦ ਕਿਹਾ, ਕਹਿੰਦੇ ਨੇ ਗੁਰੂ ਤੇਗ ਬਹਾਦਰ ਜੀ ਨੇ ਰਹਿਮਤ ਦੀ ਨਜ਼ਰ ਭਰ ਕੇ ਦੇਖਿਆ ਤੇ ਭਾਈ ਕਨਹੱਈਆ ਜੀ ਨੂੰ ਸਰੀਰ ਮੇਂ ਅਸ਼ਰੀਰੀ ਦਿਖਿਆ। ਇਹਦੇ ਅਰਥ ਕੀ ਨੇ? ਨਜ਼ਰ ਭਰ ਕੇ ਦੇਖਿਆ, ਸਰੀਰ ਮੇਂ ਅਸ਼ਰੀਰੀ ਦਿਖਿਆ, ਇਹਦਾ ਭਾਵ ਜਦੋਂ ਇੱਕ ਵਾਰੀ ਨਜ਼ਰ ਕੀਤੀ ਪੰਜਾਂ ਤੱਤਾਂ ਦੀ ਦੇਹ ਵਿੱਚੋਂ ਉਹ ਨਜ਼ਰ ਆਇਆ ਜਿਹੜਾ ਇੱਕ ਵੀ ਤੱਤ ਵਿੱਚ ਨਹੀਂ ਆਉਂਦਾ। ਉਹਨਾਂ ਨੂੰ ਦੇਹ ਵਿੱਚੋਂ ਬਦੇ ਦਿਖਾ ਦਿੱਤੀ। ਇੱਕ ਨਜ਼ਰ ਭਰ ਕੇ ਤੱਕਿਆ ਤੇ ਭਾਈ ਕਨਹੱਈਆ ਜੀ ਪਰਮ ਪਦ ਤੇ ਜਾ ਪਹੁੰਚੇ। ਕਿਹੜੀ ਦਾਤ ਸੀ? ਜਦੋਂ ਤੁਰਨ ਲੱਗੇ ਤੇ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਨਿਮਰਤਾ ਦਾ ਪੱਲਾ ਨਾ ਛੱਡਿਓ, ਨਿਮਰਤਾ ਵਿੱਚ ਰਹੋਗੇ ਤੇ ਇਹ ਦਾਤ ਅੰਦਰ ਟਿਕੀ ਰਹੇ। ਕਿੰਨੀ ਕੁ ਨਿਮਰਤਾ ਆ ਗਈ ਸਿੱਖੀ ਸਿੱਖ ਦਿਆਂ, ਇੰਨੀ ਨਿਮਰਤਾ ਵਿੱਚ ਆ ਗਏ। ਕਈ ਉਹ ਨੇ ਜਿਹੜੇ ਸ਼ਸਤਰ ਪਕੜ ਕੇ ਦੁਸ਼ਮਣ ਨੂੰ ਮਾਰੇ ਤੁਰੇ ਨੇ ਤੇ ਉਹ ਪਾਣੀ ਦੀ ਮਸ਼ਕ ਚੱਕ ਕੇ ਜਿਹੜੇ ਡਿੱਗੇ ਤਰਲੇ ਪੈ ਲੈਂਦੇ ਨੇ ਉਹਨਾਂ ਨੂੰ ਪਾਣੀ ਪੈ ਮਿਲਾਉਂਦੇ ਨੇ। ਮੇਰੇ ਗੁਰੂ ਕਲਗੀਧਰ ਕੋਲ ਜੋ ਸ਼ਿਕਾਇਤ ਵੀ ਕੀਤੀ ਗਈ ਤੇ ਹੱਸ ਕੇ ਕਹਿੰਦੇ ਨੇ ਦਾਤਾ ਇਹ ਸ਼ਸਤਰ ਨਾਲ ਤੇਰੀ ਸੇਵਾ ਕਰਦੇ ਨੇ, ਇਹ ਆਕੀ ਦੁਸ਼ਮਣਾਂ ਨੂੰ ਮਾਰਦੇ ਨੇ ਤੇ ਜਦੋਂ ਕੋਈ ਦੁਸ਼ਮਣ ਡਿੱਗਦਾ ਮੈਂ ਪਾਣੀ ਦੀ ਘੁੱਟ ਪਿਲਾ ਕੇ ਦੁਸ਼ਮਣੀ ਨੂੰ ਮਾਰਨਾ ਪਿਆ। ਮੈਂ ਕਹਿੰਦਾ ਉਹ ਸਿੱਖਾਂ ਇਹ ਕੇਵਲ ਕਿਤਾਬਾਂ ਦੀਆਂ ਸਾਖੀਆਂ ਬਣ ਗਈਆਂ, ਸਾਡੇ ਕਥਾ ਵਾਚਕਾਂ ਦੇ ਕਹਿਣ ਦਾ ਤਰੀਕਾ ਬਣ ਗਿਆ। ਕਿੱਥੇ ਮਿਲੇਗੇ ਭਾਈ ਕਨਹੱਈਏ ਵਰਗੀ ਸਿੱਖੀ ਤੇ ਜਦੋਂ ਤੂੰ ਅਰਦਾਸ ਕਰਕੇ ਕਹਿੰਦਾ ਤਾਂ ਮੈਨੂੰ ਸਿੱਖੀ ਦੇਣੀ ਆ ਤੇ ਭਾਈ ਕਨਹੱਈਏ ਵਰਗੀ ਸਿੱਖੀ ਦੇ ਦੇ, ਮੈਨੂੰ ਬਾਬੇ ਬੁੱਢੇ ਵਰਗੀ ਸਿੱਖੀ ਦੇ, ਮੈਨੂੰ ਭਾਈ ਗੁਰਦਾਸ ਵਰਗੀ ਸਿੱਖੀ ਦੇ, ਮੈਨੂੰ ਕਿਤੇ ਭਾਈ ਮੰਝ ਵਰਗੀ ਸਿੱਖੀ ਦੇ ਦੇ। ਸਿੱਖੀ ਦਾ ਦਾਨ ਮੰਗਣ ਲੱਗਿਆ ਸਿੱਖ ਕੋਲ ਸਭ ਤੋਂ ਪਹਿਲੀ ਗੱਲ ਨਿਮਰਤਾ ਦੀ ਦਾਤ ਮਿਲੇ। ਖਾਉ ਤਿਸ ਕੋਲ ਘੁਮਾਇਆ ਗੁਰਮਤਿ ਹਿਰਦੈ ਗਰੀਬੀ ਆਵੇ, ਤੇ ਬੇਨਤੀ ਕਰ ਰਿਹਾ ਜਿਹੜਾ ਗਰੀਬੀ ਵਿੱਚ ਰਹੇਗਾ ਇੱਕ ਦਿਨ ਉੱਚੇ ਰੁਤਬੇ ਤੇ ਪਹੁੰਚੇਗਾ। ਭਾਈ ਗੁਰਦਾਸ ਨੇ ਤਾਂ ਦੋ ਪੌੜੀਆਂ ਇਸ ਕਰਕੇ ਕਹੀਆਂ ਨੇ, ਕਹਿੰਦੇ ਨੇ ਅੱਜ ਟੀਕਰਾ ਕਿਸੇ ਦੇ ਸਿਰ ਧੋ ਕੇ ਕਿਸੇ ਨੇ ਪਾਣੀ ਨਹੀਂ ਪੀਤਾ, ਕਿਸੇ ਦਾ ਮੂੰਹ ਧੋ ਕੇ ਕਿਸੇ ਨੇ ਪਾਣੀ ਨਹੀਂ ਪੀਤਾ, ਕਿਸੇ ਦੇ ਹੱਥ ਧੋ ਕੇ ਕਿਸੇ ਨੇ ਪਾਣੀ ਨਹੀਂ ਪੀਤਾ, ਜਿੱਦਣ ਵੀ ਗੱਲ ਕਰਨੇ ਆ ਅਸੀਂ ਕਰਨੇ ਆ ਸਰਨ ਸਾਧ ਕੇ ਧੋਏ ਧੋਏ ਪੀਓ। ਜਦੋਂ ਅਸੀਂ ਸ਼ਬਦ ਵਰਤਨੇ ਆ ਕਹਿਣ ਲੱਗੇ ਖੰਮ ਤਿੰਨ ਕੇ ਚਰਨ ਪਖਾਲ ਦੇ ਧੋੜ ਘੋਲ ਘੋਲ ਪੀਜੈ। ਕਦੀ ਕਿਹਾ ਵੀ ਅਸੀਂ ਸਿਰ ਧੋ ਕੇ ਪੀਆਂਗੇ, ਸਿੱਖ ਦਾ ਮੂੰਹ ਧੋ ਕੇ ਪੀਆਂਗੇ, ਹੱਥ ਧੋ ਕੇ ਪੀਆਂਗੇ, ਚਰਨ ਧੋਏ ਕੇ ਕਿਉਂ ਪੀਨੇ ਆ? ਕਿਉਂਕਿ ਚਰਨਾਂ ਨੂੰ ਰੱਬ ਨੇ ਗਰੀਬੀ ਦੀ ਦਾਤ ਦਿੱਤੀ ਏ। ਮੱਥੇ ਨੂੰ ਕਦੀ ਕਿਸੇ ਨੇ ਧੋਣਾ, ਜਿੱਦਣ ਧੋਣਾ ਚਰਨ ਧੋ ਕੇ ਪੀਤੇ ਜਾਣੇ। ਕੀ ਇਹ ਗਰੀਬੀ ਵਾਲਾ ਉੱਚਾ ਨਹੀਂ ਜਾਂਦਾ? ਹਜ਼ੂਰ ਨੇ ਸ਼ਬਦ ਵਰਤੇ ਨੇ ਸਿਰ ਉੱਚਾ ਨੀਵੇਂ, ਚਰਨ ਸਿਰ ਪੈਰੀ ਪਾਉਂਦੇ, ਸਿੱਖਾਂ ਨੂੰ ਸਿੱਖੀ ਦਾਨ, ਗਰੀਬੀ ਦਾ ਦਾਨ ਮਿਲੇ। ਕਿਉਂਕਿ ਸਭ ਤੋਂ ਵੱਡਾ ਰੌਲਾ ਹੀ ਇਸ ਗੱਲ ਦਾ, ਹਉਮੇ ਵਾਲਾ ਕੀੜਾ ਹੀ ਸਾਨੂੰ ਟਿਕਣ ਦਿੰਦਾ। ਅਸਲੀਅਤ ਇਹ ਰੋਜ਼ ਜਦੋਂ ਸ਼ਾਮ ਨੂੰ ਅਸੀਂ ਬਹਿੰਦੇ ਹਾਂ ਨਾ, ਸੋਹਿਲਾ ਸਾਹਿਬ ਦਾ ਬਾਚ ਸਿੱਖ ਦੇ ਨਿੱਤ ਨੇਮ ਦਾ ਆਖਰੀ ਉਹ ਬਾਣੀ ਹੈ, ਰਾਤ ਨੂੰ ਸੌਣ ਲੱਗੇ ਤੇ ਦੇਖੋ ਗੁਰੂ ਰਾਮਦਾਸ ਤੇ ਖੈ ਨੀ ਨਿਮਰਤਾ ਦੇ ਪੁੰਜ। ਉਹ ਰਾਤ ਨੂੰ ਸੌਣ ਲੱਗਿਆਂ ਵੀ ਕਹਿੰਦੇ ਨੇ, ਸਰੀਰ ਵੱਲ ਝਾਤੀ ਮਾਰ, ਕਾਮ ਨਾਲ ਭਰਿਆ, ਗੁੱਸੇ ਨਾਲ ਭਰਿਆ ਤੇ ਦਾਤਾ ਇਹ ਛੁੱਟੇ ਕਿਵੇਂ? ਕਹਿਣ ਲੱਗੇ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੇ। ਗਰੀਬੀ ਧਾਰਨ ਕਰ, ਕੀ ਕਰ? ਸਾਧੂ ਅੰਜਲੀ ਪੁੰਨ ਵੱਡਾ ਹੇ, ਕਰ ਡੰਡੋਤ ਪੁੰਨ ਵੱਡਾ ਹੈ। ਪੁੰਨ ਵੱਡਾ ਕੇ ਦੋਵਰੀ ਆਇਆ, ਗੁਰੂ ਸਾਹਮਣੇ ਆਪਣੇ ਹੱਥ ਜੋੜ ਕੇ ਨਿਮਰਤਾ ਦੀ ਦਾਤ ਮੰਗ, ਗਰੀਬੀ ਵਰਗਾ ਪੁੰਨ ਕੋਈ ਨਹੀਂ। ਕਰ ਡੰਡੋਤ ਪੁੰਨ ਵੱਡਾ ਹੈ, ਡੰਡੋਤ ਆਪਣੇ ਆਪ ਨੂੰ ਨਿਮਰਤਾ ਵਿੱਚ ਝੁਕਾ ਦੇ, ਇਹ ਸਭ ਤੋਂ ਵੱਡਾ ਪੁੰਨ ਹੈ ਤੇ ਦਾਤਾ ਜਿਹੜੇ ਝੁਕਦੇ ਨਹੀਂ। ਕਹਿਣ ਲੱਗੇ, ਰੱਬ ਮੇਰ ਕਰੇ ਇਹਨਾਂ ਨੂੰ ਗਰੀਬੀ ਦੀ ਦਾਤ ਦੇ। ਕਹਿੰਦੇ ਨੇ ਅਸਲ ਵਿੱਚ ਇਹਨਾਂ ਦੇ ਅੰਦਰ ਇੱਕ ਉਹ ਕੰਡਾ ਚਲਾ ਗਿਆ ਹੈ ਜਿਹੜਾ ਇਸ ਜਨਮ ਵਿੱਚ ਕੋਈ ਨਹੀਂ ਨਿਕਲਣਾ। ਮਹਾਰਾਜ ਕਿਉਂ? ਜਿਨ੍ਹਾਂ ਕੋਲ ਗਰੀਬੀ ਨਹੀਂ, ਸੱਚ ਜਾਣੋ ਇਸ ਕੰਡੇ ਨੇ ਇੰਨਾ ਪਵਾੜਾ ਪਾਇਆ ਹੈ, ਜਿਹਦੇ ਅੰਦਰ ਟਿਕ ਗਿਆ ਉਹ ਆਪ ਵੀ ਨਹੀਂ ਟਿਕਦਾ ਤੇ ਦੂਜੇ ਨੂੰ ਵੀ ਨਹੀਂ ਟਿਕਣ ਦਿੰਦਾ। ਉਹ ਕੰਡਾ ਕਿਹੜਾ ਜੀ? ਕਹਿਣ ਲੱਗੇ, ਸਾਕਤ ਹਰ ਰਸ ਸਾਧ ਨਾ ਜਾਣਿਆ, ਤਿੰਨ ਅੰਤਰ ਹੋਮੈ ਕੰਡਾ ਹੇ। ਤੇ ਹੋਮੇ ਦੇ ਕੰਡੇ ਨਾਲ ਖਲੋ ਕੇ ਕਹੀਏ ਮੈਂ ਸਿੱਖ ਹਾਂ, ਇਹ ਸਿੱਖੀ ਦਾ ਦਾਨ ਕੋਈ ਨਹੀਂ। ਕਹਿਣ ਲੱਗੇ, ਸਾਕਤ ਹਰ ਰਸ ਸਾਧ ਨਾ ਜਾਣਿਆ, ਤਿੰਨ ਅੰਤਰ ਹੋਮੈ ਕੰਡਾ ਹੇ। ਜਿਉਂ ਜਿਉਂ ਚੱਲੈ, ਜਿਉਂ ਜਿਉਂ ਉਹ ਤੁਰਦਾ ਹੈ, ਚੁੱਭ ਹੈ ਉਹ ਕੰਡਾ ਹੋਮੇ ਦਾ ਚੁੱਭਦਾ। ਕਿਉਂ ਚੁੱਭਦਾ? ਕਿਉਂਕਿ ਚੱਲਣ ਨਾਲ ਚੁੱਭਣਾ ਹੈ ਨਾ, ਇਕੱਲਿਆਂ ਬੈਠੇ ਨੀ ਚੁੱਭਦਾ ਹੁੰਦਾ, ਜਦੋਂ ਦੂਜੇ ਨੂੰ ਦੇਖਦਾ ਫਿਰ ਚੁੱਭਦਾ, ਇਹ ਮੇਰੇ ਬਰਾਬਰ ਕਿਵੇਂ ਹੋ ਗਿਆ? ਜਿਉਂ ਜਿਉਂ ਚੱਲੈ ਚੁੱਭੈ ਦੁੱਖ ਪਾਵੈ, ਇੱਥੇ ਕੰਡਾ ਨਹੀਂ ਟਿਕ ਦਿੰਦਾ। ਜਦੋਂ ਅੱਗੇ ਜਾਂਦੇ ਨੇ, ਜਮ ਕਾਲ ਸਹਿ ਸਿਰ ਡੰਡਾ ਹੇ, ਅੱਗੇ ਕਹਿੰਦੇ ਨੇ ਖੰਮ ਗਰੀਬ ਮਸਕੀਨ ਪ੍ਰਭ ਤੇਰੇ। ਇਵੇਂ ਸਿੱਖੀ ਦਾ ਪਹਿਲਾ ਦਾਨ ਕਿਤੇ ਮਿਲ ਗਿਆ? ਖੰਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੇ, ਜਨ ਨਾਨਕ ਨਾਮ ਆਧਾਰ ਕੇ ਕਹਿ। ਆਧਾਰ ਨਾਮ ਤਾਂ ਬਣੇਗਾ ਜਦੋਂ ਕਹੇਗਾ ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੇ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਮੈਂ ਬੇਨਤੀ ਕਰ ਰਿਹਾ ਕਿ ਸਿਰ ਉੱਚਾ ਨੀਵੇਂ ਚਰਨ, ਸਿੱਖੀ ਦੀ ਪਹਿਲੀ ਦਾਤ ਗਰੀਬੀ। ਸਿਰ ਉੱਚਾ ਨੀਵੇਂ ਚਰਨ, ਸਿਰ ਪੈਰੀ ਪਾਂਦੇ, ਮੂੰਹ ਅੱਖੀ ਨੱਕ ਕੰਨ ਹੱਥ ਦੇਹ ਭਾਰ ਉਚਾਂਦੇ, ਸਭ ਚੇਨ ਛੱਡ ਪੂਜੀਆਂ, ਕੌਣ ਕਰਮ ਕਮਾਂਦੇ, ਗੁਰ ਸ਼ਰਨੀ ਸਾਧ ਸੰਗਤੀ ਨਿਤ ਚੱਲ ਚੱਲ ਜਾਂਦੇ, ਵਤਨ ਪਰ ਉਪਕਾਰ ਨੂੰ ਕਰ ਪਾਰ ਵਸਾਂਦੇ। ਕਹਿਣ ਲੱਗੇ, ਚਰਨ ਜਿਹੜੇ ਇੰਨੀ ਸੇਵਾ ਨਿਮਰਤਾ ਵਿੱਚ ਰਹੇ ਨੇ, ਮੇਰੀ ਖੱਲੋ ਮੌਜੜੇ ਗੁਰਸਿੱਖ ਹੰਡਾਂਦੇ, ਮਸਤਕ ਲੱਗੇ ਸਾਧ ਰੇਣ ਵੱਡ ਭਾਗ, ਜਿਨ੍ਹਾਂ ਦੇ ਸਿੱਖੀ ਦਾਨ ਵਿੱਚ ਸਭ ਤੋਂ ਪਹਿਲੀ ਬੇਨਤੀ ਕਰੀਏ ਦਾਤਾ ਗਰੀਬੀ ਦੀ ਦਾਤ ਦਿਓ। ਉਸ ਗਰੀਬੀ ਵੀ ਜਦੋਂ ਆਵਾਂਗੇ, ਉਦੋਂ ਹਜ਼ੂਰ ਨੇ ਕਿਹਾ ਕਿ ਨਿਮਣ ਸੋ ਅੱਖਰ ਖਮਣ ਗੁਣ, ਜੇਵਾ ਮਨੀਆਂ ਮੰਤ, ਇਹ ਤ੍ਰੈ ਭੈਣੇ ਵੇਚ ਕਰ ਤਾਂ ਵਸ ਆਵੀ ਕੰਤ। ਗਰੀਬੀ ਵਿੱਚ ਰਹਿਣ ਵਾਲਾ ਕਹਿੰਦਾ ਆ ਜਦੋਂ ਪੜ੍ਹਨੀ ਆ ਫਰੀਦਾ, ਜੋਤੈ ਮਾਰਨ ਮੁੱਕੀਆਂ, ਤਿੰਨਾਂ ਨਾ ਮਾਰੇ ਘੁੰਮ, ਕਿਉਂਕਿ ਅੰਦਰ ਵਾਲਾ ਕੰਡਾ ਹੀ ਘੁੰਮ ਕਸੋਨਤ ਖੜੇ ਕਰਦਾ, ਜਿਹਦੇ ਅੰਦਰ ਕੰਡਾ ਨੀ ਉਹ ਨੀ ਕਦੀ ਬੋਲਦਾ। ਇੱਥੇ ਫਿਰ ਅਸੀਂ ਕਹਾਂਗੇ ਅੱਗੋਂ ਜਵਾਬ ਨਾ ਦਿੱਤਾ ਤੇ ਅਸੀਂ ਕਿਵੇਂ? ਦੇਖੋ ਕਿਸੇ ਖਾਧ ਹੁੰਦੀ ਹੈ ਨਹੀਂ, ਸਮਝਾਉਣ ਤੋਂ ਪਹਿਲਾਂ ਅਸੀਂ ਕਸੁਣ ਚੁੱਕ ਲਈਏ। ਕਹਿਣ ਲੱਗੇ, ਜੋ ਤੈ ਮਾਰਨ ਮੁੱਕੀਆਂ, ਤਿੰਨਾਂ ਨਾ ਮਾਰੇ ਘੁੰਮ, ਆਪ ਨੇੜੇ ਘਰ ਜਾਈਏ, ਆਪ ਨੇੜੇ ਘਰ, ਆਪ ਨੇੜਾ ਦਰ ਤੇ ਆਪਣੇ ਜੇ ਨਿੱਜ ਘਰ ਵੀ ਜਾਣੇ ਤੇ ਦੁਸ਼ਮਣੀ ਮਿਟਾਉਣ ਦਾ ਯਤਨ ਕਰ,
ਜਿਸ ਬੰਦੇ ਦੇ ਅੰਦਰ ਦੁਸ਼ਮਣ ਵਾਲੀ ਬਿਰਤੀ ਉਸ ਬੰਦੇ ਦਾ ਕਦੀ ਅੰਦਰ ਸਿਮਰਨ ਵਿੱਚ ਟਿਕ ਹੀ ਨਹੀਂ ਸਕਦਾ। ਹਜ਼ੂਰ ਨੇ ਸ਼ਬਦ ਮੁਕਾਏ, ਕਹਿਣ ਲੱਗੇ ਜਬ ਲਗ ਧਾਰੈ ਕੋਈ ਬੈਰੀ ਮੀਤ ਤਬ ਲਗ ਨਿਸ਼ਚਲ ਨਹੀਂ ਚੀਤ। ਹਜ਼ੂਰ ਨੇ ਮੇਰ ਕੀਤੀ ਆਪ ਨੇੜੇ ਕਰ ਜਾਈਏ ਪੈਰ ਤਿੰਨਾਂ ਦੇ ਚੁੰਬ। ਜਿਹੜੀ ਬੇਨਤੀ ਕਰ ਰਿਹਾ, ਸਭ ਤੋਂ ਪਹਿਲੀ ਸਿੱਖੀ ਦਾਨ ਵਿੱਚ ਨਿਮਰਤਾ। ਭਾਈ ਸਾਹਿਬ ਨੇ ਸ਼ਬਦ ਵਰਤੇ, ਹਉ ਤਿਸ ਘੋਲ ਘੁਮਾਇਆ ਗੁਰਮਤ ਹਿਰਦੈ ਗਰੀਬੀ ਆਵੇ। ਪੰਜ ਸੱਤ ਮਿੰਟ ਆਪ ਦੇ ਲੈਣੇ ਨੇ ਕਿਉਂਕਿ ਘੰਟਾ ਸੰਪੂਰਨ ਹੋ ਜਾਏ। ਕਹਿਣ ਲੱਗੇ ਦੂਸਰਾ ਬਚਨ ਸੀ, ਹਉ ਤਿਸ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ। ਗੁਰਮੁਖੋ ਇਸ ਗੁਣ ਨੂੰ ਮੇਰਾ ਦਾਤਾ ਮੇਰ ਕਰੇ। ਜਿਸ ਸਿੱਖ ਕੋਲੇ ਗੁਣ ਆ ਗਏ ਨੇ, ਮੈਂ ਤਿੰਨ ਪੰਕਤੀਆਂ ਦੇ ਅਰਥ ਕਰਨੇ ਚਾਹੁੰਦਾ ਸਾਂ ਕਿ ਖੌਂ ਤਿਸ ਘੋਲ ਘੁਮਾਇਆ ਗੁਰਮਤ ਹਿਰਦੈ ਗਰੀਬੀ ਆਵੇ, ਖੌਂ ਤਿਸ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ, ਖੌਂ ਤਿਸ ਘੋਲ ਘੁਮਾਇਆ ਪਰ ਦਰਬੈ ਨੂੰ ਹੱਥ ਨਾ ਲਾਵੇ। ਇਹ ਸਿੱਖੀ ਦਾਨ ਵਿੱਚ ਪਰ ਨਾਰੀ ਦੇ ਨੇੜ ਨਾ ਜਾਵੇ। ਇੱਕ ਬੇਨਤੀ ਕਿ ਗੁਰਮਤ ਅੰਦਰ ਇਸਤਰੀ ਨੂੰ ਬਿਲਕੁਲ ਨਿੰਦਿਆ ਨਹੀਂ ਗਿਆ। ਦੇਖੋ ਹਜ਼ੂਰ ਨੇ ਇੱਕ ਸ਼ਬਦ ਵਰਤਿਆ, ਨਾਰ ਮੈਂ ਪੁਰਖ, ਪੁਰਖ ਮੈਂ ਨਾਰੀ, ਬੂਝੋ ਬ੍ਰਹਮ ਗਿਆਨੀ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ। ਸਾਹਿਬ ਨੇ ਸ਼ਬਦ ਵਰਤੇ, ਕਹਿਣ ਲੱਗੇ ਹਰ ਪੁਰਖ ਦੇ ਵਿੱਚ ਨਾਰੀ ਹੈ, ਹਰ ਨਾਰੀ ਦੇ ਵਿੱਚ ਪੁਰਖ ਹੈ। ਇਹਦਾ ਅਰਥ ਕੀ? ਜੇ ਇਕੱਲਾ ਪੁਰਖ ਹੈ ਤਾਂ ਵੀ ਅਧੂਰਾ ਹੈ, ਜੇ ਇਕੱਲੀ ਨਾਰੀ ਹੈ ਤੇ ਤਾਂ ਵੀ ਅਧੂਰੀ ਹੈ। ਦੂਸਰਾ, ਜਿਸ ਪੁਰਖ ਤੇ ਨਾਰੀ ਦੋ ਸ਼ਬਦ ਗੁਰੂ ਗ੍ਰੰਥ ਸਾਹਿਬ ਚ ਬੜੀ ਵਾਰੀ ਆਏ ਨੇ। ਅਸੀਂ ਕਈ ਵਾਰੀ ਇਸ ਵਿਸ਼ੇ ਤੇ ਬੜਾ ਰੌਲਾ ਪਾਉਂਦੇ ਹਾਂ ਬਰਾਬਰਤਾ ਸੰਬੰਧੀ। ਉਹ ਮੈਂ ਕਹਿੰਦਾ ਸੀ ਇਸ ਗੱਲ ਨੂੰ ਕਿਉਂ ਨਹੀਂ ਸਮਝਦੇ ਪਏ, ਜੋ ਪਰਮਾਤਮਾ ਦੀ ਖੇਡ ਹੈ ਰੱਬ ਦੀ ਖੇਡ ਵਿੱਚ ਤਰਕ ਕਰਨਾ, ਰੱਬ ਦੀ ਖੇਡ ਵਿੱਚ ਦਲੀਲਾਂ ਦੇਣੀਆਂ ਆਪਣੀਆਂ। ਦੇਖੋ ਇੱਥੇ ਬਿਲਕੁਲ ਨਾਰੀ ਨੂੰ ਨਿੰਦਿਆ ਨਹੀਂ ਗਿਆ। ਜਿਹੜੀ ਬਰਾਬਰਤਾ ਦੀ ਅਸੀਂ ਗੱਲ ਕਰਨੇ ਹਾਂ ਕਿ ਮਰਦ ਕਦੀ ਨਾਰੀ ਦੀ ਬਰਾਬਰਤਾ ਕਰ ਲਏਗਾ? ਅਸੀਂ ਅਰਥ ਦੂਜੇ ਕਰ ਲੱਗ ਪਏ, ਨਾਰੀ ਨੂੰ ਮਰਦ ਦੇ ਬਰਾਬਰ ਕਿਉਂ ਨਹੀਂ? ਜੋ ਪਰਮਾਤਮਾ ਨੇ ਇੱਕ ਔਰਤ ਨੂੰ ਗੁਣ ਦਿੱਤੇ ਨੇ ਕਿ ਮਰਦ ਉਹਦੀ ਬਰਾਬਰੀ ਕਰ ਸਕਦਾ? ਕੋਈ ਮਾਈਕਾ ਲਾਲ ਖੜਾ ਹੋ ਕੇ ਕਹੇ ਵੀ ਮੈਂ ਔਰਤ ਦੀ ਬਰਾਬਰੀ ਕਰ ਸਕਣਾ? ਗੁਰੂ ਸਾਹਿਬ ਨੇ ਕਿਹਾ ਨਾਰੀ ਹੋਵੇ ਤੇ ਪੁਰਖ ਦਾ ਜਨਮ ਹੈ, ਪੁਰਖ ਹੋਵੇ ਤੇ ਨਾਰੀ ਦਾ ਜਨਮ ਹੈ। ਜੇ ਇਕੱਲੇ ਰਹਿਣਗੇ, ਖਿਮਾ ਕਰਿਓ, ਦੋਨਾਂ ਦੇ ਸਮੇਲ ਨਾਲ ਕੀ ਸੰਤਾਨ ਹੈ? ਦੇਖੋ ਦੋਨੋਂ ਇੱਕ ਦੂਜੇ ਤੋਂ ਅਧੂਰੇ ਨੇ। ਹਜ਼ੂਰ ਨੇ ਬਾਣੀ ਵਿੱਚ ਜਦੋਂ ਔਰਤ ਦੀ ਗੱਲ ਕੀਤੀ ਹੈ, ਮੈਂ ਬਾਣੀ ਵਿੱਚੋਂ ਕੁਝ ਪ੍ਰਮਾਣ ਦੇਣੇ ਚਾਹੁੰਦਾ, ਫਿਰ ਆਉਣਾ ਪਰ ਨਾਰੀ ਦੇ ਨੇੜ ਨਾ ਜਾਵੇ। ਦੇਖੋ ਹਜ਼ੂਰ ਨੇ ਬਚਨ ਕਿਹਾ, ਅਸੀਂ ਇਹ ਤੁਕ ਬੜੀ ਵਾਰੀ ਪੜ੍ਹਨੇ ਹਾਂ ਕਿ ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ। ਵੈਸੇ ਸ਼ਲੋਕ ਆਪਾਂ ਪੜ੍ਹਨੇ ਆ, ਭੰਡ ਜੰਮੀਆਂ ਭਰਨੀਆਂ, ਭੰਡ ਮੰਗਣ ਵਿਆਹ, ਭੰਡੋ ਹੋਵੇ ਦੋਸਤੀ ਭੰਡੋ ਚੱਲੈ ਰਾਹੋ, ਭੰਡ ਮੂਆ ਭਲਭਾਲੀਐ ਭੰਡ ਹੋਵੇ ਬੰਧਾਨ, ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ, ਭੰਡੋ ਹੀ ਭੰਡ ਉਪਜੈ। ਮੇਰੇ ਬਾਬਾ ਜੀ ਨੇ ਕਿਹਾ ਦੇਖੋ ਸੰਸਾਰ ਨਾਲ ਸੰਬੰਧ ਦੇ ਨਾਲ ਬੰਦ ਹੈ। ਅੱਜ ਉਸੇ ਭੰਡ ਨੂੰ ਉਸੇ ਇਸਤਰੀ ਨੂੰ ਸਾਡਾ ਸਮਾਜ ਜਨਮ ਵੀ ਨਹੀਂ ਲੈਣ ਦਿੰਦਾ ਪਿਆ। ਭਾਵੇਂ ਗੱਲ ਕਹਿਣੀ ਬੜੀ ਲੋਹਾ ਚੱਬਣ ਵਾਲੀ ਗੱਲ ਹੈ, ਪਰ ਸਿੱਖੀ ਦਾਨ ਦੀ ਗੱਲ ਪੈ ਕਰਨੇ ਆ। ਤੈਨੂੰ ਇਹ ਪਤਾ ਨਹੀਂ ਕਿ ਤੇਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਭ ਤੋਂ ਵੱਧ ਇਹ ਸ਼ਬਦ ਨੇ ਜਿਹਦੇ ਵਿੱਚ ਇੱਕ ਇਸਤਰੀ ਬਣ ਕੇ ਗੁਰੂ ਤੇਰੇ ਨੇ ਰੱਬ ਦੇ ਦਰ ਤੇ ਪੁਕਾਰ ਕੀਤੀ ਏ, ਕਿਉਂਕਿ ਇਸਤਰੀ ਦੇ ਅੰਦਰ ਦੀ ਨਿਕਲੀ ਕੋਈ ਖੂਕ ਰੱਬ ਦੇ ਦਰ ਤੇ ਸੁਣੀ ਜਾਂਦੀ। ਏਡਾ ਵੱਡਾ ਥਾਂ ਨੇ ਹਜ਼ੂਰ, ਬਾਣੀ ਪੜ੍ਹੋ। ਬਾਬੇ ਫਰੀਦ ਦੇ ਸਭ ਤੋਂ ਪੁਰਾਣੇ ਭਗਤੋ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਉਹਨਾਂ ਦਾ ਇੱਕ ਸ਼ਬਦ ਹੁੰਦਾ ਹੈ, ਕਹਿੰਦੇ ਨੇ ਕਿ ਆਪ ਲੀਏ ਲੜ ਲਾਏ ਦਰ ਦਰਵੇਸ਼, ਕਹਿੰਦੇ ਤਿੰਨ ਧਨ ਜਣੇਂਦੂ ਜਣੇਂਦੀ ਮਾਉ ਆਏ ਸਬਰ ਸੇ। ਹਜ਼ੂਰ ਨੇ ਸ਼ਬਦ ਵਰਤੇ ਨੇ, ਆਪਾਂ ਜਦੋਂ ਪੜ੍ਹਨੇ ਹਾਂ ਕਹਿਣ ਲੱਗੇ ਧਨ ਧਨ ਪਿਤਾ ਧਨ ਧਨ ਕੁੱਲ ਧਨ ਧਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਮੇਰੇ ਧਨ ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੇ ਨੇ ਉਸ ਮਾਂ ਨੂੰ ਧਨ ਕਹਿ ਜਿਹਨੇ ਜਨ ਜਣੇ ਜਣਾ ਜਿਹੜੇ ਜਨ ਨੇ ਸੇਵਕਾਂ ਨੂੰ ਜਨਮ ਦਿੱਤਾ। ਤੇ ਜਦੋਂ ਬਾਬਾ ਜੀ ਦੀ ਬਾਣੀ ਪੜ੍ਹਨੇ ਕੀ ਉਹਨਾਂ ਇਸਤਰੀ ਰੂਪ ਹੋ ਕੇ ਪੁਕਾਰਿਆ ਨਹੀਂ ਕਿ ਮੈਂ ਬਨਜਾਰਨ ਰਾਮ ਕੀ ਤੇਰਾ ਨਾਮ ਵੱਖਰ ਵਪਾਰ ਜੀਓ। ਗੁਰੂ ਅਮਰਦਾਸ ਕਹਿੰਦੇ ਨੇ ਮੈਂ ਕਾਮਣ ਮੇਰਾ ਕੰਤ ਕਰਤਾਰ ਜਿਹਾ ਕਰਾਏ ਤਿਆ ਕਰੀ ਸ਼ਿੰਗਾਰ। ਬਾਬਾ ਕਬੀਰ ਜੀ ਬਾਬਾ ਨਾਮਦੇਵ ਤਾਂ ਕਹਿੰਦੇ ਨੇ ਮੈਂ ਬੌਰੀ ਮੇਰਾ ਰਾਮ ਪਤਾਰ ਰਚ ਰਚ ਤਾਂ ਕੋ ਕਰੂੰ ਸ਼ਿੰਗਾਰ। ਗੁਰੂ ਗ੍ਰੰਥ ਸਾਹਿਬ ਕਹਿੰਦੇ ਕਰਮਹੀਨ ਧਨ ਕਰੇ ਬੇਨੰਤੀ, ਕਦ ਨਾਨਕ ਆਵੈ ਵਾਰੀ, ਸਭ ਸੁਹਾਗਣ ਮਾਣੈ ਰਲੀਆਂ ਇੱਕ ਦੇਵੋ ਰਾਤ ਮੁਰਾਰੀ। ਜੇ ਨਾ ਸੁੱਖ ਮਿਲੇ ਬਾਬਾ ਫਰੀਦ ਤਾਂ ਕਹਿੰਦੇ ਨੇ ਅੱਜ ਨਾ ਸੁੱਤੀ ਕੰਚਿਓ, ਅੰਤ ਮੁੜੇ ਮੁੜ ਜਾਏ, ਜਾਏ ਪੁੱਛੋ ਦੁਹਾਗਣੀ ਤੁਮ ਕਿਉਂ ਰਹਿਣ ਵਿਹਾਏ। ਆਪਣੇ ਆਪ ਨੂੰ ਨਿਮਰਤਾ ਵਿੱਚ ਰੱਖ ਕੇ ਇੰਨਾ ਉੱਚਾ ਰੁਤਬਾ ਦਿੱਤਾ ਕਿ ਜੇ ਜਗਿਆਸੂ ਤੂੰ ਸਾਈ ਨੂੰ ਖੁਸ਼ ਕਰਨਾ ਹੈ ਤੇ ਤੇਰੇ ਕੋਲ ਇਸਤਰੀ ਵਾਲੀ ਕੋਮਲਤਾ, ਉਹਦੇ ਵਾਲੀ ਨਿਮਰਤਾ, ਉਹਦੇ ਵਾਲਾ ਟਿਕਾ ਆਵੇ। ਸਿੱਖੀ ਦਾ ਮੈਂ ਆਪਣੇ ਵਿਸ਼ੇ ਵੱਲ ਤੁਰਾਂ। ਜਿਸ ਨੇ ਸਿੱਖੀ ਸਿੱਖਣੀ ਹੈ ਕਹਿੰਦੇ ਨੇ ਪਰ ਨਾਰੀ ਦੇ ਨੇੜ ਨਾ ਜਾਵੇ। ਇਹਦਾ ਭਾਵ ਕੀ ਨੇੜ ਨਾ ਜਾਵੇ? ਦਾ ਅਰਥ ਇਹ ਨੀ ਕਿ ਨਫ਼ਰਤ ਕਰਨ ਲੱਗ ਪਏ ਕਿ ਢੋਰ ਗਵਾਰ ਸ਼ੂਦਰ ਪਸ ਨਾਰੀ ਇਹ ਸਭ ਤਾਰਨ ਕੇ ਅਧਿਕਾਰੀ। ਇਹ ਨਹੀਂ ਕਿ ਉਹਨੂੰ ਵਾਗਣ ਦੈਨ ਸ਼ਬਦ ਵਰਤ ਲੈ ਕਿਉਂਕਿ ਇਹ ਪੁਰਾਣੇ ਲੋਕਾਂ ਨੇ ਵਰਤੇ ਨੇ। ਇਹਦਾ ਭਾਵ ਇਹ ਵੇ ਜੇ ਸਿੱਖੀ ਨੂੰ ਕਮਾਉਣਾ ਹੀ ਅੰਦਰ ਦੀ ਨਿਮਰਤਾ ਰੱਖਦਿਆਂ ਹੋਇਆ ਇੱਕ ਅਰਦਾਸ ਕਰੀ ਕਿ ਤੂੰ ਵਿਭਚਾਰੀ ਨਾ ਹੋਵੇ। ਸਿੱਖੀ ਦਾ ਇਹ ਗੁਣ ਹੈ। ਹਜ਼ੂਰ ਭਾਈ ਗੁਰਦਾਸ ਕਹਿਣ ਲੱਗੇ ਪਰ ਨਾਰੀ ਦੇ ਨੇੜ ਨਾ ਜਾਵੇ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿ ਪਰ ਤਿਰਿਆ ਰੂਪ ਨਾ ਪੇਖ ਹੈ ਨੇਤਰ। ਇਹਦਾ ਭਾਵ ਮਲੀਨ ਬਿਰਤੀ ਨਾਲ ਦੇਖੀ ਨਾ ਤੇ ਜੇ ਦੇਖੇਗਾ ਫਿਰ ਸਿੱਖ ਕੋਈ ਨੀ। ਫਿਰ ਤਾਂ ਕਹਿੰਦੇ ਨੇ ਮਨ ਰੇ ਕੌਣ ਕੁਮਤ ਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਮੈਂ ਕਿਨੀ। ਜੇ ਤੂੰ ਤੱਕੇਗਾ ਤੇ ਸਾਹਿਬ ਬਾਣੀ ਵਿੱਚ ਕਹਿੰਦੇ ਨੇ ਦੇਖ ਤੂੰ ਆਪਣੇ ਆਪ ਨੂੰ ਕੰਤ ਕਹਿੰਦਾ। ਬੜੀ ਕਮਾਲ ਦੀ ਉਦਾਹਰਣ ਦਿੱਤੀ। ਕਹਿੰਦੇ ਨੇ ਇੱਕ ਬਗੀਚਾ ਹੈ, ਉਸ ਬਗੀਚੇ ਵਿੱਚ ਕਈ ਫੁੱਲ ਖਿੜੇ ਨੇ, ਹਰ ਫੁੱਲ ਦੀ ਸੁਗੰਧੀ, ਹਰ ਫੁੱਲ ਦੀ ਮਹਿਕ ਆਪੋ ਆਪਣੀ ਹੈ, ਪਰ ਦੇਖ ਤੈਨੂੰ ਇੱਕ ਫੁੱਲ ਨਾਲ ਤੇਰਾ ਸੰਬੰਧ ਹੈ ਤੇ ਜੇ ਆਪਣੇ ਆਪ ਨੂੰ ਕੰਤ ਕਹਿਣਾ ਹੈ ਦੂਜੇ ਫੁੱਲ ਨੂੰ ਮੈਲੀ ਨਜ਼ਰ ਨਾਲ ਤੱਕੀ ਨਾ। ਕਿਆ ਗੱਲ ਆਇਓ ਭੂਸ਼, ਪਰ ਵੇਲ ਨਾ ਜੋ ਹੈ ਕੰਤ ਤੂੰ, ਨਾਨਕ ਫੁੱਲਾਂ ਸੰਦੀ ਵਾੜ ਖਿੜਿਆ ਹਬ ਸੰਸਾਰ ਜਿਉਂ। ਇੱਕ ਬੇਨਤੀ ਕਰਨੀ, ਅਸੀਂ ਕਹਾਂਗੇ ਕੋਈ ਉਦਾਹਰਣ ਦਈਏ ਕਿ ਜਿਸ ਸਿੱਖ ਨੇ ਸਿੱਖੀ ਕਮਾਈ ਹੋਵੇ, ਵਕਾਰਾਂ ਦਾ ਝੱਖੜ ਝੁੱਲਿਆ ਹੋਵੇ ਤੇ ਮੇਰੇ ਦਾਤੇ ਨੇ ਉਹਨੂੰ ਤੱਤੀ ਵਾਹ ਨਾ ਲੱਗਣ ਦਿੱਤੀ ਹੋਵੇ। ਵੈਸੇ ਸਿੱਖੀ ਕਮਾਈ ਤਾਂ ਜਾਂਦੀ ਏ, ਜੇ ਗੁਰੂ ਕਲਗੀ ਵਾਲਿਆ ਤੇਰਾ ਸਿਰ ਤੇ ਸਾਡੇ ਸਿਰ ਤੇ ਤੇਰਾ ਹੱਥ ਹੋਵੇ, ਜੇ ਤੇਰੀ ਮਿਹਰ ਹੋਵੇ। ਬਾਬਾ ਜੀ ਨੇ ਐਵੇਂ ਨੀ ਸੀ ਕਿਹਾ ਕਿ ਫਰੀਦਾ ਭੂਮ ਰੰਗਾਵਲੀ ਮੰਝ ਵਸੂਲਾਂ ਬਾਗ, ਜੋ ਜਨ ਪੀਰ ਨਿਵਾਜਿਆ ਤਿਨਾ ਅੰਚ ਨਾ ਲਾਹ। ਤੱਕੋ 1857 ਦਾ ਗਦਰ ਹੋਇਆ, ਇੱਕ ਸਿੱਖ ਜਿਹਨੇ ਸਿੱਖੀ ਬਾਬੇ ਨਾਨਕ ਦੀ ਕਮਾ ਕੇ ਉਦਾਹਰਣ ਦਿੱਤੀ। ਕਮਾਈ ਹੋਰਨਾਂ ਨੇ ਵੀ ਬੜੀ, ਸਿਰਫ ਉਦਾਹਰਣ ਇੱਕ ਦੇ ਰਿਹਾ। ਦਿੱਲੀ ਦੇ ਵਿੱਚ ਕਤਲੋ ਗਾਰਤ ਹੋ ਰਹੀ ਹੈ, ਅੰਗਰੇਜ਼ ਨੇ ਕਹਿ ਦਿੱਤਾ ਵੀ 24 ਘੰਟਿਆਂ ਵਿੱਚ ਜੋ ਕੁਝ ਲੁੱਟ ਪੁੱਟ ਸਕਦੇ ਹੋ ਲੁੱਟ ਲਓ, ਇੱਜ਼ਤ ਲੁੱਟੋ, ਧਨ ਲੁੱਟੋ, ਘਰ ਲੁੱਟੋ। ਛਪਾਈ ਹਲਕੇ ਕੁੱਤਿਆਂ ਦੀ ਤਰ੍ਹਾਂ ਲੋਕਾਂ ਦੇ ਘਰਾਂ ਨੂੰ ਪਏ। ਪਰ ਇੱਕ ਸੱਜਣ ਰੱਬ ਦੀ ਬੰਦਗੀ ਵਿੱਚ ਗੁੜੁੰਦ ਅੰਮ੍ਰਿਤ ਵੇਲੇ ਆਪਣੇ ਨੇਮ ਨੂੰ ਨਿਭਾਇਆ, ਕੀ ਦੇਖਿਆ ਦਿੱਲੀ ਨੂੰ ਅੱਗ ਲੱਗ ਗਈ, ਚਾਰ ਚੁਫੇਰੇ ਕੁਰਲਾਤ ਪਏ, ਫੌਜੀ ਲੋਕਾਂ ਦਾ ਸਮਾਨ ਪੈ ਲੁੱਟਦੇ ਨੇ। ਉਸ ਨੌਜਵਾਨ ਨੇ ਖੱਤ ਵਿੱਚ ਬੰਦੂਕ ਪਕੜੀ, ਤੁਰਦਿਆਂ ਇੱਕ ਸੰਖੇਪ ਜੀ ਅਰਦਾਸ ਕੀਤੀ, ਹੇ ਗੁਰੂ ਨਾਨਕ ਸਾਹਿਬ ਅੱਜ ਦੇ ਝੱਖੜ ਵਿੱਚੋਂ ਬਚਾ ਲੈ, ਮੈਂ ਸਾਰੀ ਜ਼ਿੰਦਗੀ ਤੇਰੇ ਚਰਨਾਂ ਵਿੱਚ ਸਮਰਪਿਤ ਕਰਦਿਆਂ। ਸਿੱਖੀ ਕਮਾਉਣ ਲਈ, ਸਿੱਖੀ ਰੱਖਣ ਲਈ ਵੀ ਅਰਦਾਸ ਕਰਨੀ ਪੈਂਦੀ। ਜਦੋਂ ਗਏ ਤੇ ਕਹਿੰਦੇ ਨੇ ਇੱਕ ਸੱਜਣਾ ਦੇ ਘਰ ਵਿੱਚ ਨੌਜਵਾਨ ਬੱਚੀਆਂ ਦੋਵਾਂ ਉਹਨਾਂ ਦੀਆਂ, ਤੇ ਸਿਪਾਹੀ ਖੜਪ ਕਰ ਉਸ ਘਰ ਨੂੰ ਗਏ ਤੇ ਇਸ ਬਾਬੇ ਨੇ ਅੱਗੇ ਬੰਦੂਕ ਲੈ ਕੇ ਖਲੋ ਗਿਆ, ਉੱਚੀ ਆਵਾਜ਼ ਵਿੱਚ ਸਿੰਘ ਗਰਜ ਵਿੱਚ ਕਿਹਾ ਖਬਰਦਾਰ ਜਿਸ ਘਰ ਨੂੰ ਕਿਸੇ ਨੇ ਕੈਰੀ ਨਜ਼ਰ ਨਾਲ ਤੱਕਿਆ ਪੁੱਛਿਆ ਤੂੰ ਕੌਣ? ਕਹਿਣ ਲੱਗੇ ਵੱਡੇ ਸਾਹਿਬ ਨੇ ਇਹਨਾਂ ਦੀ ਸੇਵਾ ਲਈ ਮੇਰੀ ਡਿਊਟੀ ਲਾ ਦਿੱਤੀ। ਹੁਣ ਕਿਸੇ ਨੂੰ ਕੀ ਪਤਾ ਕਿਹੜੇ ਵੱਡੇ ਸਾਹਿਬ ਦਾ ਇਹ ਸੇਵਕ ਹੈ? ਖਲੋ ਗਏ ਅੱਗੇ, ਉਹਨਾਂ ਇਸਤਰੀਆਂ ਨੂੰ ਕਿਹਾ ਤੁਸੀਂ ਘਰ ਜਾ ਕੇ ਟਿਕੋ। ਬਜ਼ੁਰਗ ਇੱਕ ਔਰਤ ਆਈ ਬਾਹਰ, ਦੇਖ ਕੇ ਕਹਿੰਦੀ ਹੈ ਸੱਚ ਜਾਣੀ ਤੇਰਾ ਰੂਪ ਦੇਖ ਕੇ ਭਰੋਸਾ ਵੱਜ ਗਿਆ, ਸਾਡੀ ਇੱਜ਼ਤ ਮਹਿਫੂਜ਼ ਰਹੇਗੀ। ਸਿੱਖ ਨੂੰ ਦੇਖੇ ਦੁਸ਼ਮਣ ਤੇ ਉਹਨੂੰ ਭਰੋਸਾ ਆ ਜਾਏ ਮੇਰਾ ਰਖਵਾਲਾ ਆ ਗਿਆ। ਉਹਨੂੰ ਕਹਿੰਦੀ ਅਸੀਂ ਸਜਦ ਹਾਂ ਹਜ਼ਰਤ ਸਾਹਿਬ ਦੀ ਕੁੱਲ ਵਿੱਚੋਂ ਹਾਂ, ਪਰ ਇੱਕ ਤੈਨੂੰ ਗੱਲ ਕਹਿੰਦੀ ਹੈ, ਤੈਨੂੰ ਖੁਦਾ ਤੇ ਗੁਰੂ ਨਾਨਕ ਦੀ ਸਿੱਖੀ ਦਾ ਵਾਸਤਾ ਹੀ ਕਿ ਸਾਡੀ ਹਿਫਾਜ਼ਤ ਜ਼ਰੂਰ ਕਰੇ। ਸਿੱਖੀ ਵੇਖੋ, ਉਹਨਾਂ ਨੇ ਫਿਰ ਬਚਨ ਕਹਿ ਕਹਿਣ ਲੱਗੇ ਮਾਈ ਤੂੰ ਵਾਸਤਾ ਨਹੀਂ ਸੀ ਪਾਉਣਾ, ਮੈਂ ਤਾਂ ਹੁਣ ਵੀ ਖਲੋਤਾ ਵਾਂ, ਜੇ ਸਿੱਖੀ ਦਾ ਵਾਸਤਾ ਪਾਈ ਤੇ ਮੈਂ ਓਨੀ ਦੇਰ ਤੱਕ ਇੱਥੇ ਟਿਕਾਂਗਾ, ਜਾਂ ਤਾਂ ਮੇਰੇ ਪ੍ਰਾਣ ਨਾ ਨਿਕਲ ਜਾਣ ਤੇ ਜਿੰਨੀ ਦੇਰ ਤੱਕ ਠੰਡ ਠੰਡੋਲਾ ਨਾ ਹੋ ਜਾਏ। ਖਲੋਤਾ ਰਿਹਾ ਸਾਰੀ ਰਾਤ, ਖਲੋਤਾ ਸਾਰੇ ਦਿਨ ਉਹ ਫੌਜੀ ਖਲੋਤਾ ਰਿਹਾ। ਦੂਜੀ ਸ਼ਾਮ ਨੂੰ ਜਦੋਂ ਠੰਡ ਠੰਡੋਲਾ ਹੋਇਆ, ਲੋਕ ਘਰਾਂ ਨੂੰ ਪਰਤੇ, ਤੇ ਉਹਨਾਂ ਪਸਜਦਾਂ ਦੇ ਪਰਿਵਾਰ ਦੇ ਮਰਦ ਘਰ ਆਏ ਤੇ ਉਸ ਮਾਈ ਨੇ ਕਿਹਾ ਆਹ ਸਿੱਖ ਫੌਜੀ ਹੈ ਜਿਹਨੇ ਸਾਰੀ ਰਾਤ ਖਲੋ ਕੇ ਦਿਨੇ ਰਾਤ ਪਹਿਰਾ ਦਿੱਤਾ ਹੈ। ਕਹਿੰਦੇ ਨੇ ਉਸ ਬਜ਼ੁਰਗ ਨੇ ਸ਼ਾਹ ਨੇ ਆਪਣੇ ਘਰ ਬੁਲਾਇਆ, ਅਮੀਰ ਬੜਾ ਸੀ ਘਰ, ਕੋਲ ਬੁਲਾ ਕੇ ਉਹ ਔਰਤਾਂ ਜਿਹੜੀਆਂ ਪਰਦੇ ਵਿੱਚ ਰਹਿੰਦੀਆਂ ਨੇ, ਇੰਝ ਲੱਗਦਾ ਸੀ ਗੁਰੂ ਨਾਨਕ ਦਾ ਸਿੱਖ ਕਿਸੇ ਦਾ ਪੁੱਤਰ ਬਣ ਕੇ, ਕਿਸੇ ਦਾ ਭਰਾ ਬਣ ਕੇ ਤੇ ਕਿਸੇ ਦੇ ਪਿਤਾ ਰੂਪ ਵਿੱਚ ਹੋ ਕੇ ਉਸ ਘਰ ਵਿੱਚ ਉਹ ਸਤਿਕਾਰ ਲੈ ਰਹੇ। ਸਾਰੇ ਜੀ ਇਕੱਠੇ ਹੋਏ ਤੇ ਸ਼ਾਹ ਨੇ ਔਰਤ ਨੂੰ ਕਿਹਾ ਕਿ ਇੱਕ ਥਾਲੀ ਭਰ ਕੇ ਮੋਤੀਆਂ ਦੀ, ਸੋਨੇ ਦੀਆਂ ਮੋਹਰਾਂ ਦੀ ਲਿਆਓ। ਜਦੋਂ ਲਿਆਂਦੀ ਉਸ ਸਿਪਾਹੀ ਨੂੰ ਕਿਹਾ, ਕਹਿਣ ਲੱਗੇ ਆਹ ਤੁਸੀਂ ਸਾਡੀ ਹਿਫਾਜ਼ਤ ਕੀਤੀ, ਅਸੀਂ ਇਨਾਮ ਦਿੰਦੇ ਹਾਂ। ਇੱਕੋ ਦਮ ਉੱਠ ਕੇ ਕਹਿਣ ਲੱਗੇ, ਮੈਂ ਸਿੱਖੀ ਦਾ ਵਾਸਤਾ ਵੇਚਣ ਲਈ ਨਹੀਂ, ਮੈਂ ਗੁਰੂ ਨਾਨਕ ਦੀ ਸਿੱਖੀ ਕਮਾਉਣ ਵਾਸਤੇ ਖਲੋਤਾ ਹੋਇਆ ਸੀ। ਮੇਰੀ ਕੋਈ ਡਿਊਟੀ ਕਿਸੇ ਸਰਕਾਰ ਨੇ ਨਹੀਂ ਲਾਈ, ਬਸ ਇਸ ਬੀਬੀ ਨੇ ਕਿਹਾ ਤੈਨੂੰ ਗੁਰੂ ਨਾਨਕ ਦੀ ਸਿੱਖੀ ਦਾ ਵਾਸਤਾ। ਕਹਿਣ ਲੱਗਾ ਮੈਂ ਸਿੱਖ ਹਾਂ ਤੇ ਮੈਂ ਸਿੱਖੀ ਨੂੰ ਵੇਚਣ ਨਹੀਂ ਆਇਆ। ਕਹਿੰਦੇ ਸਾਰੀਆਂ ਦੀਆਂ ਅੱਖਾਂ ਵਿੱਚ ਪਾਣੀ ਸੀ, ਸ਼ਮਸ਼ਮ ਕਰਕੇ ਵਗਦਾ ਘਰ ਗਏ। ਸਾਰੇ ਫੌਜੀ ਘਰ ਰੁਪਈਏ ਦੌਲਤ ਲੈ ਕੇ ਗਏ। ਇਹ ਆਪਣੀ 3 ਮਹੀਨਿਆਂ ਦੀ ਤਨਖਾਹ ਮਾਈ ਦੀ ਖੱਤ ਤੇ ਤਲੀ ਤੇ ਰੱਖੀ ਤੇ ਮਾਂ ਨੇ ਕਿਹਾ, ਪੁੱਤਰ ਉੱਥੇ ਤਾਂ ਵਗਦੀ ਗੰਗਾ ਵਿੱਚ ਲੋਕਾਂ ਹੱਥ ਧੋਤੇ, ਤੂੰ ਕੀ ਲੈ ਕੇ ਆਇਆ, ਕੁਝ ਲੁੱਟੀ? ਅੱਖਾਂ ਭਰ ਕੇ ਕਹਿੰਦੇ ਮਾਂ ਮੈਂ ਗੁਰੂ ਨਾਨਕ ਦੀ ਸਿੱਖੀ ਦਾ ਝੰਡਾ ਬੁਲੰਦ ਕਰਕੇ ਆਇਆ ਹਾਂ, ਮੈਂ ਗੁਰੂ ਨਾਨਕ ਦੀ ਸਿੱਖੀ ਲੈ ਕੇ ਆਇਆ। ਦਾਸਤਾਨ ਸੁਣਾਈ ਪਰ ਮਾਈ ਮੰਨੀ ਨਾ, ਕਹਿਣ ਲੱਗੀ ਨਿਕਲ ਜਾ ਮੇਰੇ ਘਰ ਤੋਂ। ਕਹਿੰਦੇ ਚੰਗਾ ਮਾਂ, ਹੁਣ ਉਹਦੀ ਦਰ ਤੇ ਜਾਵਾਂਗਾ ਜਿਹਨੇ ਉਸ ਹਨੇਰੀ ਵਿੱਚ ਵੀ ਮੈਨੂੰ ਤੱਤੀ ਵਾਹ ਨਹੀਂ ਲੱਗਣ ਦਿੱਤੀ। ਤਨ ਕਰਕੇ ਮਨ ਕਰਕੇ ਕੌਣ ਸਨ? ਇਹ ਸਨ ਸੰਤ ਬਾਬਾ ਕਰਮ ਸਿੰਘ ਜੀ ਖੋਤੀ ਮਰਦਾਨ ਵਾਲੇ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਕਮਾਇਆ। ਸਿੱਖੀ ਨੂੰ ਕਮਾਉਣੀ, ਪਹਿਲੀ ਗੱਲ ਚੇਤੇ ਰੱਖੀ, ਗਰੀਬੀ ਲਈ ਬੇਨਤੀ ਕਰੀ ਤੈਨੂੰ, ਪਰ ਔਰਤ ਉਹਦੇ ਵਿੱਚੋਂ ਮਾਂ ਬੇਟੀ ਭੈਣ ਨਜ਼ਰ ਆਵੇ ਤੇ ਗੁਰੂ ਦੇ ਬਚਨਾਂ ਨੂੰ ਜੇ ਕਮਾਏਗਾ। ਤੀਜੀ ਗੱਲ, ਪਰ ਧਨ ਨੂੰ ਹੱਥ ਨਾ ਲਾਈ। ਤੇ ਗੁਰੂ ਸਾਹਿਬ ਨੇ ਬਾਣੀ ਵਿੱਚ ਇੱਕ ਸ਼ਬਦ ਕਿਹਾ, ਕਹਿੰਦੇ ਨੇ ਜਿਸ ਬੰਦੇ ਨੇ ਪਰਦਾਰਾਂ ਨੂੰ ਤੇ ਪਰ ਧਨ ਨੂੰ ਤਿਆਗ ਦਿੱਤਾ ਹੈ, ਰੱਬ ਉਹਦੀ ਬੁੱਕਲ ਵਿੱਚ ਰਹਿੰਦਾ ਹੈ। ਪਰਦਾਰਾ ਤੇ ਪਰ ਧਨ, ਪਰ ਧਨ ਪਰਦਾਰਾ ਪਰ ਹਰੀ ਤਾਂ ਕਹਿ ਨਿਕਟ ਬਸੈ ਨਰ ਹਰੀ, ਪਰਮਾਤਮਾ ਉਹਦੇ ਨੇੜੇ ਰਹਿੰਦਾ ਹੈ। ਇਸੇ ਵਿਸ਼ੇ ਨੂੰ ਕੱਲ ਆਪਾਂ ਅੱਗੇ ਤੋਰਾਂਗੇ, ਸਿੱਖਾਂ ਨੂੰ ਸਿੱਖੀ ਦਾਨ। ਤੇ ਅੱਜ ਬੇਨਤੀ ਕਰੀਏ, ਹਜ਼ੂਰ ਮਿਹਰ ਕਰੋ, ਸਾਡੇ ਅੰਦਰ ਨੂੰ ਨਿਮਰਤਾ ਦਾ ਦਾਨ ਦਿਓ, ਸਾਡੇ ਅੰਦਰ ਨੂੰ ਟਿਕਾ ਦਾ ਦਾਨ ਦਿਓ, ਤਾਂ ਜੋ ਅਸੀਂ ਆਪਣੇ ਇਖਲਾਕ ਜੀਵਨ ਨੂੰ ਬਣਾ ਸਕੀਏ। ਯਤਨ ਕਰਾਂਗਾ ਕਿ ਕੱਲ ਇਹ ਵਿਸ਼ਾ ਸੰਕੋਚਿਆ ਜਾਏ, ਕਿਉਂਕਿ ਦਿਨ ਵੀ ਥੋੜੇ ਨੇ। ਇਸ ਵਾਰੀ ਯਤਨ ਵੀ ਹੈ, ਭਾਵੇਂ ਸੰਕੋਚੇ ਕਥਾ ਕਰਨੀ ਪਏ, ਵੀ ਇਸ ਵਿਸ਼ੇ ਦੀ ਸੰਪੂਰਨਤਾ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।